ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਹੜਾ ਜੀਵ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹ ਬਚ ਜਾਂਦਾ ਹੈ। ਉਧਰਨ ਹਾਰ ਦਾ ਅਰਥ ਹੈ ਅਵਗਣਾਂ ਦੇ ਹੱਲੇ ਤੋਂ ਬਚਣ ਜੋਗਾ ਹੋ ਜਾਂਦਾ ਹੈ, ਉਹ ਅਵਗਣਾਂ ਦੀ ਫਾਹੀ ਵਿੱਚ ਨਹੀਂ ਫਸਦਾ। ਖਾਸ ਕਰਕੇ ਇਸ ਸਲੋਕ ਵਿੱਚ ਤੇ ਅਸ਼ਪਦੀ ਵਿੱਚ ਜੋ ਨਿੰਦਾ ਦਾ ਜ਼ਿਕਰ ਕੀਤਾ ਹੈ, ਨਿੰਦਾ ਦੀ ਫਾਹੀ ਵਿੱਚ ਉਹ ਨਹੀਂ ਫਸਦਾ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸੰਤਾਂ ਦੀ ਨਿੰਦਿਆ ਕਰਨ ਕਰਕੇ ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਆ ਜਾਈਦਾ ਹੈ, ਭਾਵ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਈਦਾ ਹੈ। ਅਸ਼ਟਪਦੀ: ਸੰਤ ਕੈ ਦੁਖਨ ਆਰਜਾ ਖਟੈ। ਦੁਖਨ ਦਾ ਅਰਥ ਹੈ ਦੁਖਨ ਨਾਲ, ਨਿੰਦਾ ਕਰਨ ਨਾਲ। ਆਰਜਾ ਖਟੈ, ਆਰਜਾ ਉਮਰਾ ਘਟਦੀ ਹੈ। ਕਈ ਵਾਰ ਨਿੰਦਾ ਕਰਨ ਵਾਲੇ ਸੌ ਸੌ ਸਾਲ ਜੀ ਜਾਂਦੇ ਹਨ, ਬੜੀ ਲੰਬੀ ਉਮਰ ਹੋ ਜਾਂਦੀ ਹੈ। ਅਸਲ ਵਿੱਚ ਘਟੇ ਦਾ ਅਰਥ ਹੀ ਹੈ ਘਾਟੇ ਬੰਦੇ, ਕਿ ਜਿਉਣ ਵਿੱਚ ਘਾਟਾ ਹੀ ਘਾਟਾ, ਭਾਵੇਂ ਕਿੰਨੀ ਲੰਬੀ ਉਮਰ ਹੋ ਜਾਏ ਕਿਸ ਕੰਮ ਹੈ। ਸੌ ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ। ਦੋ ਬਰਸ ਜੀਆ ਹੋਤਾ, ਕੁਛ ਕਰਕੇ ਜੀਆ ਹੋਤਾ। ਲੰਬੀ ਉਮਰ ਕਿਸ ਕੰਮ ਹੈ, ਨਿੰਦਾ ਹੀ ਕਰਦਾ ਰਹੇ। ਇਹ ਤੇ ਉਮਰਾਂ ਘੱਟ ਹੀ ਰਹੀ ਹੈ, ਭਾਵ ਕਾਟੇਬੰਦੀ ਉਮਰਾਂ ਹੈ, ਕਿਸੇ ਕੰਮ ਨਹੀਂ। ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ। ਸੰਤਾਂ ਦੀ ਨਿੰਦਾ ਕਰਨ ਨਾਲ ਜਮ ਤੋਂ ਛੁਟਕਾਰਾ ਨਹੀਂ ਹੁੰਦਾ। ਸੰਤ ਕੈ ਦੁਖਨ ਸੁਖ ਸਭ ਜਾਏ। ਸੰਤਾਂ ਦੀ ਨਿੰਦਾ ਕਰਨ ਨਾਲ ਜੀਵਨ ਦਾ ਸਾਰਾ ਸੁੱਖ ਮੁੱਕ ਜਾਂਦਾ ਹੈ, ਅੰਦਰੋਂ ਬਾਹਰੋਂ ਬੰਦਾ ਦੁਖੀ ਹੋ ਜਾਂਦਾ ਹੈ। ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤਾਂ ਦੀ ਨਿੰਦਾ ਕਰਨ ਨਾਲ ਮਨੁੱਖ ਨੂੰ ਨਰਕ ਵਿੱਚ ਪਾਇਆ ਜਾਂਦਾ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ। ਸੰਤਾਂ ਦੀ ਨਿੰਦਾ ਕਰਨ ਨਾਲ ਬੰਦੇ ਦੀ ਮਤ ਮੈਲੀ ਹੋ ਜਾਂਦੀ ਹੈ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੁਗਧ ਕਰੇਨ। ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੈ ਘੋਰ ਪਵਨ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ। ਸੰਤਾਂ ਦੀ ਨਿੰਦਾ ਕਰਨ ਨਾਲ ਮਤ ਮੈਲੀ ਹੋ ਜਾਂਦੀ ਹੈ। ਸੰਤਾਂ ਦੀ ਨਿੰਦਾ ਕਰਨ ਨਾਲ ਮਨੁੱਖ ਸ਼ੋਭਾ ਤੋਂ ਵਾਂਝਿਆ ਜਾਂਦਾ ਹੈ, ਲੋਕ ਉਸ ਨੂੰ ਨਿੰਦਕ ਬੁਰਾ ਕਹਿੰਦੇ ਹਨ। ਸੰਤ ਕੇ ਹੱਤੇ ਕਹੋ ਰੱਖੈ ਨਾ ਕੋਏ। ਫਿਰ ਸੰਤ ਦੇ ਮਾਰੇ ਨੂੰ ਕੋਈ ਰੱਖਦਾ ਵੀ ਨਹੀਂ। ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੀ ਨਿੰਦਾ ਕਰਨ ਨਾਲ ਹਿਰਦਾ ਥਾਨ ਮਲੀਨ ਹੋ ਜਾਂਦਾ ਹੈ, ਭ੍ਰਸ਼ਟ ਹੋ ਜਾਂਦਾ ਹੈ, ਭਾਵ ਗੰਦਾ ਹੋ ਜਾਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ, ਪਰ ਸੰਤ ਕਿਰਪਾਲ ਹੈ ਜੋ ਕਿਰਪਾ ਕਰ ਦੇਵੇ। ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਸੰਤਾਂ ਦੀ ਸੰਗਤ ਵਿੱਚ ਨਿੰਦਕ ਵੀ ਤਰ ਜਾਂਦਾ ਹੈ। ਗੰਗਾ ਦੇ ਕਿਨਾਰੇ ਕਾਂਸ਼ੀ ਵਿੱਚ ਇੱਕ ਪਖੰਡੀ ਸਾਧੂ ਦਿਨ ਰਾਤ ਕਬੀਰ ਸਾਹਿਬ ਜੀ ਦੀ ਨਿੰਦਾ ਕਰਦਾ ਸੀ। ਇੱਕ ਦਿਨ ਕਬੀਰ ਜੀ ਦਾ ਬੇਟਾ ਕਮਾਲ ਵੀ ਜਾ ਬੈਠਾ, ਔਰ ਨਾ ਵੀ ਕਮਾਲ ਸੀ, ਹੈ ਹੀ ਕਮਾਲ ਸੀ, ਕਬੀਰ ਜੀ ਦਾ ਬੇਟਾ ਸੀ। ਬੈਠਾ ਰਿਹਾ, ਸੁਣਦਾ ਰਿਹਾ, ਆ ਗਿਆ, ਪਿਤਾ ਜੀ ਉਸ ਸਾਧੂ ਨੇ ਅੱਜ ਉਹ ਗੱਲਾਂ ਤੁਹਾਡੇ ਬਾਰੇ ਕੀਤੀਆਂ ਜੋ ਹੈ ਹੀ ਨਹੀਂ, ਜਿਨ੍ਹਾਂ ਬਾਰੇ ਅਸੀਂ ਸੋਚ ਹੀ ਨਹੀਂ ਸਕਦੇ। ਉਸਨੇ ਇੰਨੀਆਂ ਬਨਾਵਟੀ ਗੱਲਾਂ ਜੋੜੀਆਂ, ਨਿੰਦਾ ਕੀਤੀ। ਕਬੀਰ ਸਾਹਿਬ ਕਹਿਣ ਲੱਗੇ, ਬੇਟਾ ਪਤਾ ਨਾ ਲੱਗਣ ਦੇਵੀਂ, ਦੱਸੀ ਨਾ ਮੈਂ ਕਬੀਰ ਜੀ ਦਾ ਬੇਟਾ। ਲੈ ਮੈਨੂੰ ਪ੍ਰਸ਼ਾਦਾ, ਬਾਅਦ ਵਿੱਚ ਉਹਨੂੰ ਪਹਿਲੇ ਛਕਾ ਆਇਆ ਕਰ। ਇਹ ਬਸਤਰ ਦੇ ਐਵੀਂ, ਮਾਇਆ ਦੇ ਐਵੀਂ, ਰੋਜ਼ਾਨਾ ਲੈ ਕੇ ਜਾਂਦਾ ਹੈ ਤੇ ਆਖਰ ਜਿਹੜਾ ਸੇਵਾ ਕਰੇ ਬੰਦਾ ਉਸ ਨਾਲ ਸੰਪਰਕ ਤੇ ਬਣਾਉਣਾ ਚਾਹੁੰਦਾ, ਪੁੱਛਿਆ ਬੇਟਾ ਬੜਾ ਪ੍ਰੇਮੀ ਹੈ, ਬੜੀ ਸੇਵਾ ਕਰਨਾ, ਤੂੰ ਰੋਜ਼ ਆਉਂਦਾ, ਕਿੱਥੋਂ ਆਉਂਦਾ, ਕਿਸ ਦਾ ਪੁੱਤਰ ਹੈ, ਤੇਰਾ ਨਾਂ ਕੀ? ਇਹ ਕਹਿਣ ਲੱਗਾ, ਜੀ ਮੇਰਾ ਨਾਂ ਜੇ ਕਮਾਲ ਅਤੇ ਮੈਂ ਕਬੀਰ ਸਾਹਿਬ ਜੀ ਦਾ ਬੇਟਾ ਜਿਸ ਦੀ ਰੋਜ਼ ਤੁਸੀਂ ਕਥਾ ਕਰਦੇ ਹੋ। ਹੈਰਾਨ ਹੋ ਗਿਆ, ਕਹਿਣ ਲੱਗਾ, ਅੱਜ ਤੋਂ ਬਾਅਦ ਨਿੰਦਾ ਬੰਦ। ਜੇ ਕਬੀਰ ਦਾ ਬੇਟਾ ਏਡਾ ਕਮਾਲ ਹੈ, ਰੋਜ਼ਾਨਾ ਮੈਂ ਨਿੰਦਾ ਕਰਾਂ, ਤੁਸੀਂ ਪ੍ਰਸ਼ਾਦਾ ਛਕਾਓ, ਨਿੰਦਾ ਬੰਦ। ਗਏ ਪਿਤਾ ਜੀ, ਅੱਜ ਤੋਂ ਉਸਨੇ ਨਿੰਦਾ ਬੰਦ ਕਰ ਦਿੱਤੀ। ਕਹਿਣ ਲੱਗੇ, ਉਹਦਾ ਰਾਸ਼ਨ ਪਾਣੀ ਵੀ ਬੰਦ, ਅੱਜ ਤੋਂ ਬਾਅਦ ਕੋਈ ਪ੍ਰਸ਼ਾਦਾ ਲੈ ਕੇ ਨਹੀਂ ਜਾਣਾ, ਕੁਛ ਲੈ ਕੇ ਨਹੀਂ ਜਾਣਾ। ਇੱਕ ਦਿਨ ਲੱਭ ਲਿਆ ਕਮਾਲ ਨੂੰ ਗੰਗਾ ਦੇ ਕਿਨਾਰੇ। ਕਹਿਣ ਲੱਗਾ, ਬੇਟਾ ਮੈਂ ਨਿੰਦਾ ਛੱਡ ਦਿੱਤੀ ਅਤੇ ਤੁਸੀਂ ਮੇਰਾ ਰਾਸ਼ਨ ਪਾਣੀ ਬੰਦ ਕਰ ਦਿੱਤਾ। ਕਹਿਣ ਲੱਗੇ, ਪਿਤਾ ਜੀ ਕੋਲ ਚੱਲੋ। ਆਇਆ, ਕਹਿਣ ਲੱਗੇ, ਨਿੰਦਾ ਕਰ, ਤੂੰ ਸਾਡਾ ਕੰਮ ਕਰਦਾ ਸਾਂ, ਅਸੀਂ ਤੈਨੂੰ ਮਜ਼ਦੂਰੀ ਦਿੰਦੇ ਸਾਂ, ਤੂੰ ਤੇ ਸਾਡੇ ਕੱਪੜੇ ਧੋ ਰਿਹਾ ਸਾਂ, ਤੂੰ ਸਾਡੀ ਮੈਲ ਕੱਢ ਰਿਹਾ ਸਾਂ। ਕਹਿਣ ਲੱਗਾ, ਮਰ ਜਾਵਾਂਗਾ ਭੁੱਖਾ, ਲੇਕਿਨ ਹੁਣ ਨਿੰਦਾ ਨਹੀਂ ਕਰਾਂਗਾ। ਗੱਲ ਨਾ ਲਗਾ ਲਿਆ। ਕਹਿਣ ਲੱਗੇ, ਤੂੰ ਮੇਰਾ ਭਰਾ ਹੈ, ਆ ਪਹਿਲੋਂ ਤੈਨੂੰ ਛਕਾਵਾਂਗਾ ਫਿਰ ਛਕਾਂਗਾ, ਅਸਲ ਵਿੱਚ ਤੇਰੀ ਬਿਮਾਰੀ ਮੁਕਾਉਣ ਵਾਸਤੇ ਮੈਨੂੰ ਸਭ ਕੁਛ ਕਰਨਾ ਪਏ। ਸਾਡਾ ਤੇ ਤੂੰ ਫਾਇਦਾ ਕੀਤਾ, ਪਰ ਆਪਣਾ ਤੇ ਨੁਕਸਾਨ ਕੀਤਾ। ਨਿੰਦਕ ਸੋਧ ਸਾਧ ਵਿਚਾਰਿਆ, ਕਹਿ ਰਵਿਦਾਸ ਪਾਪੀ ਨਰਕ ਸਿਧਾਰਿਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਨਿੰਦਕ ਡੂਬਾ ਹਮ ਉਤਰੇ ਪਾਰ। ਮਾਤਾ ਨੇ ਕੁਛ ਦੇਰ, ਪੰਜ ਕੁ ਸਾਲ ਮਲ ਮੂਤਰ ਹੱਥਾਂ ਨਾਲ ਧੋਤਾ, ਬੱਚਾ ਛੋਟਾ ਸੀ। ਪਰ ਨਿੰਦਕ ਨੂੰ ਕਬੀਰ ਸਾਹਿਬ ਤੇ ਮਾਂ ਬਾਪ ਕਹਿੰਦੇ, ਨਿੰਦਕ ਬਾਪ, ਨਿੰਦਾ ਮਹਿਤਾਰੀ, ਮਹਿਤਾਰੀ ਮਾਂ। ਉਹ ਕਹਿੰਦੇ ਨੇ, ਮਾਂ ਨੇ ਹੱਥਾਂ ਨਾਲ ਗੰਦ ਧੋਤਾ, ਨਿੰਦਕ ਜ਼ੁਬਾਨ ਨਾਲ ਗੰਦ ਸਾਫ ਕਰ ਰਹੇ। ਇਸ ਵਾਸਤੇ ਨਿੰਦਾ ਵਰਗੀ ਬੁਰੀ ਬਿਮਾਰੀ ਹੋਰ ਕੋਈ ਹੈ? ਇੱਥੇ ਤੱਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਔਖਦ ਸਭੇ ਕੀਤੇਨ, ਨਿੰਦਕ ਕਾ ਦਾਰੂ ਨਾ ਹੈ। ਹਾਂ ਜੇ ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ, ਸੰਤ ਕੈ ਦੂਖਣ ਤੇ ਮੁਖ ਭਵੈ। ਜਿਵੇਂ ਕਿਸੇ ਨੂੰ ਲਕਵਾ ਹੋ ਗਿਆ, ਮੂੰਹ ਫਿਰ ਗਿਆ, ਸੰਤਾਂ ਦੀ ਨਿੰਦਾ ਕਰਨ ਨਾਲ ਮਨੁੱਖ ਦਾ ਮੂੰਹ ਫਿਟਕਾਰਿਆ ਜਾਂਦਾ ਹੈ, ਭ੍ਰਿਸ਼ਟ ਹੋ ਜਾਂਦਾ ਹੈ। ਸੰਤ ਕੈ ਦੂਖਣ ਕਾਗ ਜੋ ਲਵੈ, ਜਿਵੇਂ ਕਾਂ ਕਾਂ ਕੋਈ ਕਰਦਾ, ਵਿਅਰਥ ਬੋਲੇ, ਕਹਿੰਦੇ ਆ ਕੀ ਕਾਂ ਕਾਂ ਕਰ ਰਹੇ, ਉਸ ਦੀ ਬੋਲੀ ਇੰਜ ਹੋ ਜਾਂਦੀ, ਉਹ ਕਾਂ ਵਾਂਗੂ ਲਾਉਂ ਲਾਉਂ ਕਰਦਾ। ਸੰਤਨ ਕੈ ਦੂਖਣ ਸਰਪ ਜੋਨ ਭਾਏ, ਸੰਤਾਂ ਦੀ ਨਿੰਦਾ ਕਰਨ ਵਾਲਾ ਸੱਪ ਦੀ ਜੂਣ ਵਿੱਚ ਪੈਂਦਾ ਹੈ। ਸੰਤਨ ਕੈ ਦੂਖਣ ਤ੍ਰਿਗਤ ਜੋਨ ਕਿਰਮਾਏ, ਤ੍ਰਿਗਤ ਹੁੰਦਾ ਟੇਡੀਆਂ ਜੂਨ, ਜਿਵੇਂ ਕੀੜੇ ਮਕੌੜੇ ਵਿੰਗੇ ਹੋ ਕੇ ਚੱਲਦੇ ਨੇ, ਉਹ ਤ੍ਰਿਗਤ ਜੋਨਾਂ ਵਿੱਚ ਪੈਂਦਾ ਹੈ। ਕਿਰਮ ਉਹ ਛੋਟੇ ਤੋਂ ਛੋਟਾ ਕੀੜਾ ਬਣਦਾ ਹੈ। ਸੰਤਨ ਕੈ ਦੂਖਣ ਤ੍ਰਿਸ਼ਨਾ ਮੈਂ ਜਲੈ, ਸੰਤਾਂ ਦੀ ਨਿੰਦਾ ਕਰਨ ਵਾਲਾ ਨਿੰਦਾ ਕਰਨ ਨਾਲ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ। ਸੰਤ ਕੈ ਦੂਖਣ ਸਭ ਕੁਛ ਅਲੈ, ਸੰਤਾਂ ਦੀ ਨਿੰਦਾ ਕਰਨ ਵਾਲਾ ਨਿੰਦਾ ਤੱਕ ਹੀ ਨਹੀਂ ਰਹਿ ਜਾਂਦਾ, ਉਹ ਏਡਾ ਧੋਖੇਬਾਜ਼ ਇੰਨਾ ਛਲੀਆ ਹੋ ਜਾਂਦਾ ਕਿ ਹਰ ਇੱਕ ਨਾਲ ਧੋਖਾ ਕਰ ਜਾਂਦਾ ਹੈ। ਸੰਤ ਕੈ ਦੂਖਣ ਤੇਜ ਸਭ ਜਾਏ, ਉਸ ਦਾ ਕੋਈ ਤੇਜ ਵੀ ਨਹੀਂ ਰਹਿੰਦਾ। ਕਿੰਨੀ ਸ਼ਕਤੀ ਕਿਸੇ ਕੋਲ ਕਿਉਂ ਨਾ ਹੋਵੇ, ਸੰਤਾਂ ਦੀ ਨਿੰਦਾ ਕਰਨ ਨਾਲ ਸਾਰਾ ਜੀਵਨ ਦਾ ਤੇਜ ਮੁੱਕ ਜਾਂਦਾ ਹੈ। ਸੰਤ ਕੈ ਦੂਖਣ ਨੀਚ ਨਹੀਂ ਚਾਏ, ਸੰਤਾਂ ਦੀ ਨਿੰਦਾ ਕਰਨ ਵਾਲਾ ਨੀਚ ਤੋਂ ਨੀਚ, ਜ਼ਾਤ ਹੀ ਨੀਚ ਨਹੀਂ, ਨੀਚ ਅਸਲ ਵਿੱਚ ਹੈ ਵਿਰਤੀ, ਉਹ ਬੜੀ ਨੀਵੀਂ ਵਿਰਤੀ ਵਾਲਾ ਹੋ ਜਾਂਦਾ ਹੈ, ਨੀਚਾਂ ਤੋਂ ਨੀਚ ਹੋ ਜਾਂਦਾ ਹੈ। ਸੰਤ ਦੋਖੀ ਕਾ ਥਾਂ ਕੋ ਨਾ ਹੈ, ਸੰਤਾਂ ਦੀ ਨਿੰਦਾ ਕਰਨ ਵਾਲੇ ਦਾ ਕੋਈ ਥਾਂ ਟਿਕਾਣਾ ਠੌਰ ਨਹੀਂ ਰਹਿ ਜਾਂਦੀ। ਨਾਨਕ ਸੰਤ ਭਾਵੈ ਤਾਂ ਹੋਏ ਵੀ ਗਤ ਪਾਹੇ, ਨਿੰਦਕ ਤੇ ਏਡਾ ਬੁਰਾ, ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ, ਪਰ ਸੰਤ ਏਡਾ ਭਲਾ, ਜੇ ਸੰਤ ਨੂੰ ਪਾ ਜਾਏ ਉਸ ਦੀ ਵੀ ਗਤੀ ਹੋ ਜਾਂਦੀ, ਨਿੰਦਕ ਵੀ ਤਰ ਜਾਂਦਾ ਹੈ। ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਦਾ ਨਿੰਦਕ ਮਹਾਨ ਅਤ ਤਾਈ, ਸੰਤਾਂ ਦੀ ਨਿੰਦਿਆ ਕਰਨ ਵਾਲਾ ਸਦਾ ਹੀ ਅਤ ਚੁੱਕੀ ਰੱਖਦਾ ਹੈ। ਸੰਤ ਕਾ ਨਿੰਦਕ ਖਿਣ ਟਿਕਣ ਨਾ ਭਾਈ, ਇੱਕ ਛਿਨ ਨਹੀਂ ਟਿਕਦਾ, ਜਦੋਂ ਵਧੀਕੀ ਨਾ ਕਰਦਾ ਹੋਵੇ, ਤੇ ਜੋ ਵਧੀਕੀ ਕਰੇਗਾ ਵਧੀਕੀ ਦਾ ਫਲ ਵੀ ਭੋਗਣਾ ਪੈਂਦਾ। ਵਧੀਕੀ ਦਾ ਜੋ ਬੀਜ ਬੀਜੇਗਾ ਉਸ ਨੂੰ ਵੱਢਣਾ ਪਵੇਗਾ। ਉਹ ਇੱਕ ਛਿਣ ਨਹੀਂ ਟਿਕਦਾ, ਮਹਾਨ ਅੱਤ ਚੁੱਕੀ ਰੱਖਦਾ ਹੈ। ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤਾਂ ਦਾ ਨਿੰਦਕ ਮਹਾਨ ਹਥਿਆਰਾ। ਇੱਕ ਹਥਿਆਰਾ ਤੇ ਉਹ ਹੈ ਜਿਹੜਾ ਦੂਸਰੇ ਨੂੰ ਮਾਰਦਾ, ਇੱਕ ਹਥਿਆਰਾ ਉਹ ਹੈ ਜਿਹੜਾ ਆਤਮਘਾਤ ਕਰਦਾ। ਮਹਾਨ ਹਥਿਆਰਾ ਤੇ ਉਹ ਹੋਇਆ, ਦੂਸਰਿਆਂ ਨੂੰ ਤੇ ਮਾਰਿਆ ਲੇਕਿਨ ਬਚਿਆ ਆਪਦੀ ਨਹੀਂ। ਇਸੇ ਲਈ ਕਿਹਾ ਕਿ ਜਿਹੜਾ ਬੰਦਾ ਨਿੰਦਕ ਹੈ, ਪਰਮਾਤਮਾ ਦਾ ਨਾਮ ਨਹੀਂ ਜਪਦਾ, ਨਾਮ ਨਾ ਜਪਹਿ ਤੇ ਆਤਮ ਘਾਤੀ, ਉਹ ਆਤਮਘਾਤੀ ਹੈ, ਨਿੰਦਕ ਨਾਮ ਨਹੀਂ ਜਪਦਾ। ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਦੇ ਨਿੰਦਕ ਨੂੰ ਰੱਬ ਨੇ ਹੀ ਮਾਰ ਛੱਡੇ, ਉਹ ਪਰਮਾਤਮਾ ਦਾ ਮਾਰਿਆ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤਾਂ ਦੀ ਨਿੰਦਾ ਕਰਨ ਵਾਲਾ ਰਾਜ ਤੋਂ ਭਾਵ ਦੁਨੀਆਂ ਦੇ ਸਾਰੇ ਸੁੱਖ ਪਦਾਰਥਾਂ ਤੋਂ ਖਾਲੀ ਰਹਿ ਜਾਂਦਾ ਹੈ। ਸੰਤ ਕਾ ਨਿੰਦਕ ਦੁਖੀਆ ਔਰ ਦੀਨ, ਸੰਤਾਂ ਦਾ ਨਿੰਦਕ ਦੁਖੀਆ ਹੁੰਦਾ ਹੈ, ਦੀਨ ਦਾ ਅਰਥ ਹੁੰਦਾ ਕੰਗਾਲ ਹੋ ਜਾਂਦਾ ਹੈ। ਸੰਤ ਕੇ ਨਿੰਦਕ ਕਾ ਸਰਬ ਰੋਗ, ਸੰਤਾਂ ਦੇ ਨਿੰਦਕ ਨੂੰ ਸਾਰੇ ਰੋਗ ਆ ਕੇ ਲੱਗ ਜਾਂਦੇ ਹਨ। ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤਾਂ ਦਾ ਨਿੰਦਕ ਸੁੱਖਾਂ ਦੇ ਸੋਮੇ ਪ੍ਰਭੂ ਤੋਂ ਸਦਾ ਹੀ ਵਿਛੜਿਆ ਰਹਿੰਦਾ। ਸੁੱਖਾਂ ਦੇ ਦਾਤੇ ਤੋਂ ਜੋ ਵਿਛੜ ਜਾਏ ਉਹ ਸੁੱਖਾਂ ਤੋਂ ਵੀ ਵਿਛੜ ਜਾਂਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਸਭ ਤੋਂ ਵੱਡਾ ਪਾਪ ਕਿਹੜਾ ਹੈ? ਸੰਤਾਂ ਦੀ ਨਿੰਦਾ ਕਰਨ ਵਾਲਾ ਇਹ ਸਭ ਤੋਂ ਵੱਡਾ ਪਾਪੀ ਹੈ। ਦੋਖਾਂ ਵਿੱਚੋਂ ਦੋਖ, ਐਬਾਂ ਵਿੱਚੋਂ ਸਭ ਤੋਂ ਵੱਡਾ ਐਬ ਗੁਣਾ ਹੈ ਸੰਤਾਂ ਦੀ ਨਿੰਦਾ ਕਰਨੀ, ਭਲਿਆਂ ਨੂੰ ਬੁਰਾ ਕਹਿਣਾ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ, ਪਰ ਜੇ ਸੰਤਾਂ ਨੂੰ ਭਾ ਜਾਏ, ਚੰਗਾ ਲੱਗ ਜਾਏ, ਉਸ ਦਾ ਵੀ ਮੋਖ ਹੋ ਜਾਂਦਾ ਹੈ, ਉਸ ਦੀ ਵੀ ਮੁਕਤੀ ਹੋ ਜਾਂਦੀ ਹੈ। ਸੰਤ ਕਾ ਦੁਖੀ ਸਦਾ ਅਪਵਿੱਤ। ਹੁਣ ਨਿੰਦਾ ਕਰਨ ਵਾਲੇ ਦਾ ਮਨ ਪਵਿੱਤਰ ਕਿਵੇਂ ਹੋਵੇ? ਨਿੰਦਾ ਕਰਨ ਵਾਲਾ ਤੇ ਸਦਾ ਹੀ ਅਪਵਿੱਤਰ ਰਹੇਗਾ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਿਆ ਨਹੀਂ ਮਿੱਤ, ਸੰਤਾਂ ਦਾ ਦੁਖੀ ਕਿਸੇ ਦਾ ਵੀ ਮਿੱਤਰ ਨਹੀਂ। ਇਹਦਾ ਭਾਵ ਭੈਣ ਭਰਾ ਮਾਤਾ ਪਿਤਾ ਉਸਨੇ ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਾ, ਉਹ ਹਰ ਇੱਕ ਦਾ ਹੀ ਦੁਸ਼ਮਣ ਸਿੱਧ ਹੁੰਦਾ ਹੈ। ਸੰਤ ਕੇ ਦੁਖੀ ਕੋ ਡਾਨ ਲੱਗਾ, ਸੰਤਾਂ ਦੇ ਦੁਖੀ ਨੂੰ ਡਨ ਲੱਗਦਾ, ਭਾਵ ਜਮ ਸਜ਼ਾ ਦਿੰਦਾ ਹੈ। ਸੰਤ ਕੇ ਦੁਖੀ ਕੋ ਸਭ ਤਿਆਗਾ, ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਹਰ ਕੋਈ ਤਿਆਗ ਦਿੰਦਾ ਹੈ। ਸੰਤ ਕਾ ਦੁਖੀ ਮਹਾ ਹੰਕਾਰੀ, ਸੰਤਾਂ ਦੀ ਨਿੰਦਾ ਕਰਨ ਵਾਲਾ ਆਖਰ ਮਹਾਨ ਹੰਕਾਰੀ ਹੋ ਜਾਂਦਾ ਹੈ। ਨਿੰਦਕ ਨਿਰਮਾਣ ਤੇ ਹੋਵੇਗਾ ਨਹੀਂ, ਨਿੰਦਕ ਨਿੰਦਾ ਦੇ ਕਾਰਨ ਆਪਣਾ ਹੰਕਾਰ ਵਧਾਈ ਜਾਂਦਾ ਹੈ, ਮਹਾਨ ਹੰਕਾਰੀ ਬਣ ਜਾਂਦਾ ਹੈ। ਸੰਤ ਕਾ ਦੁਖੀ ਸਦਾ ਬੇਕਾਰੀ, ਸੰਤਾਂ ਦਾ ਨਿੰਦਾ ਕਰਨ ਦੇ ਨਾਲ ਉਹ ਮਹਾਨ ਵਿਕਾਰੀ, ਹਰ ਵੇਲੇ ਵਿਕਾਰਾਂ ਵਿੱਚ ਉਸਦੀ ਰੁਝੀ ਰਹਿੰਦੀ ਹੈ। ਸੰਤ ਕਾ ਦੁਖੀ ਜਨਮੈ ਮਰੈ, ਸੰਤਾਂ ਦੀ ਨਿੰਦਾ ਕਰਨ ਵਾਲਾ ਹਮੇਸ਼ਾ ਜਨਮਦਾ ਹੈ, ਮਰਦਾ ਹੈ। ਜਨਮ ਮਰਨ ਦੇ ਗੇੜ ਵਿੱਚ ਹਮੇਸ਼ਾ ਵਾਸਤੇ ਉਹ ਪਿਆ ਰਹਿੰਦਾ ਹੈ। ਜਨਮ ਮਰਨ ਦਾ ਗੇੜ ਉਸਦਾ ਮੁੱਕਦਾ ਨਹੀਂ, ਸਦਾ ਵਾਸਤੇ ਹੀ ਉਹ ਜਨਮਦਾ ਹੈ ਔਰ ਮਰਦਾ ਹੈ। ਸੰਤ ਕੀ ਦੁਖਣਾ ਸੁਖ ਤੇ ਟਰੈ, ਸੰਤਾਂ ਦੀ ਨਿੰਦਾ ਕਰਨ ਨਾਲ ਉਸ ਨੂੰ ਇਹ ਸਜ਼ਾ ਮਿਲਦੀ ਹੈ ਕਿ ਸੁੱਖ ਤੋਂ ਟਲ ਜਾਂਦਾ ਹੈ, ਭਾਵ ਉਸ ਨੂੰ ਸੁੱਖ ਕਦੀ ਮਿਲਦਾ ਨਹੀਂ, ਸੁੱਖਾਂ ਤੋਂ ਵਾਂਝਿਆ ਰਹਿੰਦਾ। ਸੁੱਖ ਕੋਲ ਆ ਕੇ ਇੰਜ ਜਾਪਦਾ, ਸੁੱਖ ਹੱਥ ਵਿੱਚ ਆਉਣ ਲੱਗਾ ਸੀ ਲੇਕਿਨ ਹੱਥੋਂ ਨਿਕਲ ਗਿਆ। ਸੁੱਖ ਦਿਸਦਾ ਹੈ ਪਰ ਸੁੱਖ ਮਿਲਦਾ ਨਹੀਂ। ਸੰਤ ਕੇ ਦੁਖੀ ਕਹੋ ਨਾ ਹੀ ਠਾਉ, ਸੰਤਾਂ ਦੇ ਦੁਖੀ ਨੂੰ ਕੋਈ ਸਹਾਰਾ ਨਹੀਂ ਮਿਲਦਾ, ਕੋਈ ਥਾਂ ਨਹੀਂ ਮਿਲਦਾ। ਨਾਨਕ ਸੰਤ ਭਾਵੈ ਤਾਂ ਲੈ ਮਲਾਏ, ਸਾਹਿਬ ਜੀ ਫਰਮਾਉਂਦੇ ਨੇ, ਪਰ ਜੇ ਸੰਤਾਂ ਨੂੰ ਭਾ ਜਾਏ, ਚੰਗਾ ਲੱਗੇ, ਉਹ ਆਪਣੇ ਨਾਲ ਮੇਲ ਲੈਂਦੇ ਹਨ। संत का दोखी अद बीच ते टूटै, संतां दा दोखी अद विचों टुट जांदा, भाव उसका कोई कम सिरे नहीं चढ़दा, अद विच कम पहुंचदा, वो मंदभागा बंदा होवेगा। मकान शुरू कीता लेकिन अद विच ही रह गए, सफर नु विच गया लेकिन अद विच ही रह गया, किसे थां ते भी कोई कम शुरू कीता अद विच रह गया। किड्डा निभागा मनुख होवेगा जिसका कोई भी कम सिरे ना चढ़े। संत का दोखी अद बीच ते टूटै, संत का दोखी कितै काज ना पहुंचे, संत के दोखी का उद्यान फरमाई है। संत के दोखी नू निंदा करन वाले नू मानो इंज सजा मिलदी है जिवें किसे नू जंगल विच छड्ड दिता जाए, रस्ते दा पता नहीं, कंडे ही कंडे हन, वो जंगल विच भटकदा फिरदा है। इसे तरह संत दी निंदा करन वाला भटक जांदा है। संत का दोखी उजड़ पाईए, उस नू उजाड़ विच पा देईदा है, औजड़े पा देईदा है, भाव ऐसी सजा मिलदी है किसे पासे जोगा वो नहीं रहिंदा। संत का दोखी अंतर ते थोथा, संतां दी निंदा करन वाला बंदा अंदरों बिल्कुल खाली हुंदा है। किवें? ज्यों सांस बिना मृतक की लोथा, जिवें सवास ना होण ते लाश पई होवे, जिंद जान विच है कोई नहीं। संत दा दोखी निंदा करन वाला लाश है, मुर्दा है। संत के दोखी की जड़ किश ना है, संतां दी निंदा करन वाले दी कोई जड़ नहीं। जिस दी जड़ी ना होवे वो बूटा कैसा है? वो अज भी गया कल भी नहीं, आपन बीज आपे ही खाए, वो अपना बीजिया होया आप ही खांदा है। पाप जो निंदा कीती निंदा दा फल मिलेगा, एक पुराना कथा है और बड़ी सिख्यादायक है उन्हां बंदियां लई जिन्हां निंदा कीती, और उन्हां लई भी जिन्हां निंदा नहीं कीती ते निंदा तो अगों बचना है। राजा अजय खड़ा सी, साधु एक आया, आके उसने कहा राजन कुछ दान, वो चाहुंदा सी घोड़ा दे देवे, इन्हें लिद चुकी ते उहदी झोली च पा दित्ती, कहन लगा तेरा दान फलीभूत हो गए। बाहर निकलिया लिद दा ढेर लगा, कहन लगा साधु लिदी लिदा घोड़े किथे ने? कहन लगा जी ये लिदी है, एक राजे दान कीती उसका दान वध रही है। फिर कहन लगा ये उन्हूं खाना पवेगा। बड़े सियाणियां नूं पुछिया मैं लिद खावांगा? कहन लगे एक टंग है, अपनी निंदा करा निंदक लिद मुका देणगे। उन्हें कुछ ऐसा विखाया, लोग निंदा करन लग पे कि धर्मी नहीं जी साडा राजा बड़ा कुकर्मी है। लिद मुक्की पर मूल जड़ी सी वो रह गई। फिर जांदा है वशिष्ठ कोल, ये बड़ा महात्मा सी, जाके कहन लगा वेखो जी राजा कैसा कुकर्मी, पेस बदल के गया सी। इहदा भाव यह है कि वेख्या तो बिना एवें किसी की निंदा विच हां विच हां नहीं मिलाउणी चाहीदी। राजा कैसा कुकर्मी है, किड्डा बुरा करदा है, व्यभिचारी है, शराबी है। वो आस के कहन लगा अजय अपनी लिदा पे खा, मैनू जरूरत नहीं, मैं निंदा क्यों करा। इस साखी तो एक प्रेरणा मिलती है, निंदक जो है लिद खा रहा है, आपन बीज आपे ही खाए। समझाउण लई होर साखियां बहुत हो सकदियां ने। भाव एक ही है कि बंदा निंदा ना करे, किसे दी भी ना करे, भले पुरशां दी बिल्कुल ही ना करे। संत के दोखी कहो अवरना राखन हार, संतां दे निंदकां नूं होर कोई भी बचाउण दी समर्था नहीं रखदा। नानक संत भावै तां लै उबार, सतगुरु फरमाउंदे हन जे संतां नूं भावे उस नूं बचा सकदे नहीं। संत चाहे तां निंदक दा सुभाव पलटा सकदा है, बचा सकदा है। संत का दोखी इउं बिललाए, संतां दी निंदा करन वाला ते इंज विरलाप करदा। विरलाप असीं कदों करदे हां? जदों दुखी हुंदे हां। ज्यों जल बिहून मछली तड़फड़ाए, पानी तो सखनी मच्छी जिवें तड़पदी है, कोई दुखी ਜਿਸ ਵੇਲੇ ਦੁੱਖ ਨਾਲ ਹਾਏ ਹਾਏ ਕਰਦਾ ਹੋਵੇ ਅਸੀਂ ਇੱਕ ਉਪਮਾਨ ਵਰਤਦੇ ਹਾਂ, ਕਹਿੰਦੇ ਹਾਂ ਇਹ ਵਿਚਾਰਾ ਮੱਛੀ ਵਾਂਗ ਤੜਪਦਾ ਹੈ। ਮੱਛੀ ਜਿਵੇਂ ਪਾਣੀ ਤੋਂ ਤੜਪਦੀ ਹੈ, ਸੰਤਾਂ ਦਾ ਨਿੰਦਕ ਇੰਜ ਤੜਪਦਾ ਹੈ। ਸੰਤ ਕਾ ਦੁਖੀ ਭੁੱਖਾ ਨਹੀਂ ਰੱਜੈ, ਉਸ ਦੇ ਅੰਦਰ ਐਸੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਕਦੀ ਵੀ ਨਹੀਂ ਰੱਜਦਾ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਈਂਧਨ ਬਾਲਣ, ਜਿਵੇਂ ਅੱਗ ਬਾਲਣ ਪਾਇਆ ਨਹੀਂ ਰੱਜਦੀ, ਜੋ ਵੀ ਪਾਈਏ ਸੜਦਾ ਜਾਂਦਾ। ਨਿੰਦਕ ਦੇ ਅੰਦਰ ਵੀ ਇੱਕ ਐਸੀ ਅੱਗ ਬਲਦੀ ਹੈ, ਜੋ ਪੈਂਦਾ ਸੜਦਾ ਜਾਂਦਾ, ਉਹ ਤ੍ਰਿਪਤ ਨਹੀਂ ਹੁੰਦਾ। ਸੰਤ ਕਾ ਦੁਖੀ ਛੁੱਟੈ ਅਕੇਲਾ, ਸੰਤਾਂ ਦਾ ਨਿੰਦਕ ਉਹਨੂੰ ਅਖੀਰ ਇਕੱਲਾ ਛੱਡ ਦਿੱਤਾ ਜਾਂਦਾ, ਭਾਵ ਉਹਦਾ ਕੋਈ ਸੰਗੀ ਸਾਥੀ ਨਹੀਂ ਰਹਿੰਦਾ। ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ, ਜਿਵੇਂ ਬੁਆੜ ਬੂਟਾ ਤਿਲਾਂ ਦਾ ਖੜਾ ਰਹਿੰਦਾ, ਤਿਲਾਂ ਦੇ ਬੂਟੇ ਕਿਸਾਨ ਕੱਟ ਕੇ ਲੈ ਜਾਂਦਾ ਹੈ। ਬੁਆੜ ਵਿੱਚ ਕਲਖ ਹੈ, ਤਿਲ ਨਹੀਂ, ਇਸ ਲਈ ਉਸਨੂੰ ਛੱਡ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਨਿੰਦਕ ਹੈ, ਜੀਵਨ ਕਾਲਖ ਨਾਲ ਭਰਿਆ, ਨਿੰਦਾ ਦੀ ਕਾਲਖ ਹੈ। ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ, ਬੁਆੜ ਤਿਲਾਂ ਦਾ ਬੂਟਾ ਖੇਤ ਵਿੱਚ ਦੁਖੀ ਹੈ, ਜਿਵੇਂ ਸੰਤ ਕਾ ਦੁਖੀ ਧਰਮ ਤੇ ਰਹਿਤ। ਸੰਤਾਂ ਦੀ ਨਿੰਦਾ ਕਰਨ ਵਾਲਾ ਧਰਮ ਤੋਂ ਖਾਲੀ ਹੁੰਦਾ, ਧਰਮ ਉਸਦੇ ਕੋਲ ਹੁੰਦਾ ਹੀ ਨਹੀਂ। ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਸੰਤਾਂ ਦੀ ਨਿੰਦਾ ਕਰਨ ਵਾਲਾ ਸਦਾ ਹੀ ਝੂਠ ਬੋਲਦਾ, ਸਦਾ ਮਿਥਿਆ ਕਹਿੰਦਾ ਹੈ। ਕਿਰਤ ਨਿੰਦਕ ਕਾ ਤੁਰਹੀ ਪਇਆ, ਪਰ ਇਹ ਨਿੰਦਕ ਦਾ ਕਿਰਤ ਕੀਤੇ ਕੰਮਾਂ ਦਾ ਫਲ, ਕੀਤੇ ਕਰਮਾਂ ਤੋਂ ਸੰਸਕਾਰ, ਸੰਸਕਾਰਾਂ ਤੋਂ ਸੁਭਾਅ ਬਣ ਗਿਆ, ਉਹ ਹੁਣ ਖਿੱਚੀ ਜਾਂਦਾ। ਕਿਰਤ ਨਿੰਦਕ ਕਾ ਤੁਰ ਹੀ ਪਇਆ, ਇਹ ਮੁੱਢ ਤੋਂ ਹੀ ਕੀਤੇ ਕਰਮ, ਉਹਨਾਂ ਦਾ ਇਹ ਫਲ ਮਿਲਿਆ ਹੈ। ਨਾਨਕ ਜੋ ਤਿਸ ਭਾਵੈ ਸੋਈ ਥਿਆ, ਸਹਿਬ ਫਰਮਾਉਂਦੇ ਨੇ ਜੋ ਪਰਮਾਤਮਾ ਨੂੰ ਭਾਉਂਦਾ ਉਸ ਦੀ ਰਜ਼ਾ, ਉਸੇ ਤਰ੍ਹਾਂ ਹੀ ਹੁੰਦਾ ਹੈ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਹੋ ਦਰਗਹ ਮਿਲੇ ਸਜਾਏ। ਸੰਤਾਂ ਦਾ ਦੁਖੀ ਨਿੰਦਾ ਕਰਨ ਵਾਲਾ ਵਿਗੜੇ ਰੂਪ ਵਾਲਾ ਹੋ ਜਾਂਦਾ ਹੈ, ਉਸਦਾ ਚਿਹਰਾ ਪ੍ਰਿਸ਼ਟਿਆ ਜਾਂਦਾ ਹੈ। ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤਾਂ ਦੀ ਨਿੰਦਾ ਕਰਨ ਵਾਲਾ ਉਹ ਸਦਾ ਵਾਸਤੇ ਸਹਿਕਦਾ ਰਹਿੰਦਾ ਹੈ। ਸਹਿਕਦਾ ਕਦੋਂ ਹੈ? ਜਿਸ ਵੇਲੇ ਨਾ ਕੋਈ ਮਰਿਆ ਔਰ ਨਾ ਜਿਉਂਦਾ। ਉਸ ਨੂੰ ਜਿਉਂਦਾ ਵੀ ਨਹੀਂ ਕਹਿ ਸਕਦੇ, ਉਸ ਨੂੰ ਮਰਿਆ ਵੀ ਨਹੀਂ ਕਹਿ ਸਕਦੇ। ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ, ਬੇਸ਼ੱਕ ਉਹ ਚੱਲਦਾ ਫਿਰਦਾ ਤੁਰਦਾ, ਪਰ ਸੱਚ ਹੈ ਨਾ ਉਹ ਜਿਉਂਦਿਆਂ ਵਿੱਚ ਹੈ ਨਾ ਉਹ ਮਰਿਆਂ ਵਿੱਚ ਹੈ। ਐਸਾ ਬੰਦਾ ਅੱਧ ਵਿੱਚ ਲਟਕਿਆ ਹੈ। ਸੰਤ ਕੇ ਦੁਖੀ ਕੀ ਪੁਜੈ ਨਾ ਆਸਾ, ਸੰਤਾਂ ਦੀ ਨਿੰਦਾ ਕਰਨ ਨਾਲ ਸੰਤਾਂ ਦੇ ਨਿੰਦਕ ਦੀ ਕੋਈ ਆਸ ਪੂਰੀ ਨਹੀਂ ਹੁੰਦੀ। ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤਾਂ ਦਾ ਦੁਖੀ ਨਿੰਦਕ ਜੀਵਨ ਰਾਤ ਬਿਤਾ ਕੇ ਆਖਰ ਜ਼ਿੰਦਗੀ ਚੋਂ ਨਿਰਾਸ਼ ਹੋ ਕੇ ਉੱਠ ਕੇ ਤੁਰ ਪੈਂਦਾ ਹੈ। ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਸੰਤ ਕੈ ਦੁੱਖ ਨਾ ਤ੍ਰਿਸ਼ਟੈ ਕੋਏ। ਸੰਤਾਂ ਦੀ ਨਿੰਦਾ ਦੇ ਕਾਰਨ ਕੋਈ ਵੀ ਜੀਵਨ ਵਿੱਚ ਰੱਜਦਾ ਨਹੀਂ, ਤ੍ਰਿਪਤੀ ਨਹੀਂ ਮਿਲਦੀ। ਜੈਸਾ ਭਾਵੈ ਤੈਸਾ ਕੋਈ ਹੋਏ, ਪਰ ਇਹ ਵੀ ਪ੍ਰਭੂ ਦੀ ਰਜ਼ਾ ਹੈ। ਜੈਸਾ ਉਸਨੂੰ ਭਾਉਂਦਾ ਉਹੋ ਜਿਹਾ ਕੋਈ ਜੀਵ ਹੋ ਜਾਂਦਾ। ਪਹਿਆ ਕਿਰਤ ਨਾ ਮੇਟੈ ਕੋਈ, ਜਿਹੜਾ ਕਿਰਤ ਪੈ ਗਏ ਉਸ ਨੂੰ ਕੋ ਆਪਣੇ ਯਤਨ ਨਾਲ ਨਹੀਂ ਮੇਟ ਸਕਦਾ। ਨਾਨਕ ਜਾਣੈ ਸੱਚਾ ਸੋਈ, ਉਹ ਅਕਾਲ ਪੁਰਖ ਸੱਚਾ ਆਪ ਇਸ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸਭ ਖੱਟ ਤਿਸਕੇ ਉਹ ਕਰਨੇ ਹਾਰ, ਸਾਰੇ ਸਰੀਰ ਸਾਰੇ ਹਿਰਦੇ ਉਸੇ ਦੇ ਹਨ, ਉਹੀ ਕਰਨ ਹਾਰ ਹੈ। ਸਦਾ ਸਦਾ ਤਿਸਕੋ ਨਮਸਕਾਰ, ਉਸ ਪ੍ਰਮਾਤਮਾ ਨੂੰ ਸਦਾ ਸਦਾ ਵਾਸਤੇ ਸਿਰ ਨਵਾਓ, ਮੱਥਾ ਟੇਕੋ, ਨਮਸਕਾਰ ਕਰੋ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਿਰਾਸ, ਉਸ ਪ੍ਰਮਾਤਮਾ ਦੀ ਸਿਫਤ ਦਿਨੇ ਵੀ ਕਰਦੇ ਰਹੋ, ਰਾਤ ਵੀ ਕਰਦੇ ਰਹੋ। ਸਵਾਸ ਲੈਂਦਿਆਂ, ਗ੍ਰਾਹੀਆਂ ਖਾਂਦਿਆਂ, ਭਾਵ ਭੋਜਨ ਛਕਦਿਆਂ, ਸਵਾਸ ਲੈਂਦਿਆਂ ਹਰ ਵੇਲੇ ਉਸ ਨੂੰ ਧਿਆਉਂਦੇ ਰਹੋ। ਸਿੱਖਾਂ ਨੇ ਇੱਕ ਵਾਰ ਪੁੱਛਿਆ, ਪਾਤਸ਼ਾਹ ਬਾਣੀ ਵਿੱਚ ਉਸਤਤ ਨਿੰਦਾ ਤੋਂ ਰੋਕਿਆ ਗਿਆ ਹੈ। ਬੰਦੇ ਦੇ ਗੁਣਾਂ ਨੂੰ ਅਵਗਣ ਕਹਿਣਾ ਇਹ ਨਿੰਦਾ ਹੈ, ਪਰ ਅਵਗਣਾਂ ਨੂੰ ਗੁਣ ਦੱਸਣਾ ਇਹ ਸਿਫਤ ਹੈ, ਉਸਤਤ ਹੈ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ। ਸਤਿਗੁਰੂ ਕਹਿਣ ਲੱਗੇ, ਹਾਂ ਐਸਾ ਕਰੋ, ਨਿੰਦਾ ਆਪਣੀ ਕਰੋ ਕਿ ਮੇਰੇ ਵਰਗਾ ਬੁਰਾ ਕੋਈ ਨਹੀਂ, ਸਿਫਤ ਪਰਮਾਤਮਾ ਦੀ ਕਰੋ ਕਿ ਹੇ ਅਕਾਲ ਪੁਰਖ, ਤੇਰੇ ਵਰਗਾ ਭਲਾ ਕੋਈ ਨਹੀਂ, ਤੇਰੇ ਵਰਗਾ ਵੱਡਾ ਕੋਈ ਨਹੀਂ, ਤੇਰੇ ਵਰਗਾ ਚੰਗਾ ਕੋਈ ਨਹੀਂ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਦਿਹਾਵੋ ਸਾਸ ਗਿਰਾਸ। ਸਵਾਸ ਲੈਂਦਿਆਂ, ਗਿਰਾਸ ਦਾ ਅਰਥ ਹੈ ਗ੍ਰਹੀਆਂ ਖਾਂਦਿਆਂ, ਉਸ ਨੂੰ ਤਿਉਂਦੇ ਰਹੋ। ਸਭ ਕੁਛ ਵਰਤੈ ਤਿਸਕਾ ਕੀਆ, ਜੋ ਕੁਛ ਵਰਤ ਰਿਹਾ ਹੈ ਸਭ ਕੁਛ ਉਸੇ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੈਸਾ ਕਰੇ ਤੈਸਾ ਕੋ ਥੀਆ, ਜਿਹੋ ਜਿਹਾ ਕੋਈ ਜੀਵ ਕਰਦਾ ਹੈ ਉਹੋ ਜਿਹਾ ਬਣ ਜਾਂਦਾ ਹੈ। ਆਪਣਾ ਖੇਲ ਆਪ ਕਰਨੇ ਹਾਰ, ਇਹ ਉਸਦੀ ਲੀਲਾ ਹੈ, ਆਪਣਾ ਖੇਲ ਹੈ ਤੇ ਆਪ ਹੀ ਜਗਤ ਰੂਪ ਖੇਡ ਨੂੰ ਖੇਡਣ ਜੋਗਾ ਹੈ, ਆਪ ਹੀ ਕਰਨ ਯੋਗ ਹੈ। ਦੂਸਰ ਕੌਣ ਕਹੇ ਵਿਚਾਰ, ਦੂਸਰਾ ਕੌਣ ਹੈ ਜਿਹੜਾ ਵਿਚਾਰ ਦੱਸ ਸਕੇ, ਉਸ ਨੂੰ ਰਹਿ ਦੇ ਸਕੇ ਕਿ ਹੇ ਪ੍ਰਮਾਤਮਾ ਇੰਜ ਨਹੀਂ ਇੰਜ ਕਰ। ਦੂਸਰਾ ਕੋਈ ਨਹੀਂ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਜਿਸ ਜੀਵ ਉੱਤੇ ਉਹ ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਨੂੰ ਆਪਣਾ ਨਾਮ ਦੇ ਦਿੰਦਾ ਹੈ, ਬਖਸ਼ ਦਿੰਦਾ ਹੈ। ਬੜ ਭਾਗੀ ਨਾਨਕ ਜਨ ਸੇ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ। ਸੰਸਾਰ ਵਿੱਚ ਸਭ ਤੋਂ ਵੱਡੇ ਭਾਗ ਕਿਸ ਦੇ ਹਨ? ਅਸੀਂ ਸਮਝਦੇ ਹਾਂ ਮਕਾਨ ਚੰਗਾ ਬਣ ਗਿਆ, ਇਸ ਦੇ ਵੱਡੇ ਭਾਗ ਹਨ। ਪਰਿਵਾਰ ਚੰਗਾ ਹੈ, ਵੱਡੇ ਭਾਗ ਹਨ। ਧਨ ਕੋਲ ਹੈ, ਵੱਡੇ ਭਾਗ ਹਨ। ਭੈਣ ਭਰਾਵਾਂ ਵਿੱਚ ਇੱਜ਼ਤ ਹੈ, ਸਮਾਜ ਵਿੱਚ ਇੱਜ਼ਤ ਹੈ, ਇਹ ਵੱਡੇ ਭਾਗਾਂ ਵਾਲਾ ਹੈ। ਪਰ ਸਤਿਗੁਰੂ ਜੀ ਫਰਮਾਉਂਦੇ ਹਨ, ਵੱਡੇ ਭਾਗਾਂ ਵਾਲਾ ਕੌਣ ਹੈ? ਵੱਡੇ ਭਾਗਾਂ ਵਾਲਾ ਉਹ ਹੈ ਜਿਸ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ ਤੇ ਪਰਮਾਤਮਾ ਆਪਣਾ ਨਾਮ ਉਸਨੂੰ ਦੇ ਦੇਵੇ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਲਾਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ। ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ। ਬਾਕੀ ਸਭ ਕੁਛ ਕੋਲ ਹੁੰਦਿਆਂ ਵੀ ਮਨੁੱਖ ਆਨੰਦਿਤ ਨਹੀਂ ਹੋ ਸਕਦਾ, ਮੋਖ ਨਹੀਂ ਹੋ ਸਕਦਾ। ਸਭ ਕੁਛ ਕੋਲ ਹੁੰਦਿਆਂ ਵੀ ਜੇ ਇੱਕ ਕੋਲ ਨਾ ਹੋਵੇ, ਸਭ ਕੁਛ ਵਿਅਰਥ ਹੋ ਜਾਂਦਾ ਹੈ। ਸਭ ਕੁਛ ਪਾਇਆ ਵੀ ਇੱਕ ਨਹੀਂ ਮਿਲਦਾ। ਦੁਨੀਆ ਦਾ ਸਭ ਕੁਛ ਮਿਲ ਜਾਏ, ਉਸ ਦੇ ਵੱਟੇ ਇੱਕ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਾਂ, ਇੱਕ ਮਿਲ ਜਾਏ ਤਾਂ ਸਭ ਕੁਛ ਆ ਸਕਦਾ ਹੈ। ਸਤਿਗੁਰੂ ਬਾਣੀ ਵਿੱਚ ਇਸੇ ਲਈ ਫਰਮਾਉਂਦੇ ਹਨ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ। ਵੱਡ ਭਾਗੀ ਨਾਨਕ ਜਨ ਸੇ, ਵੱਡੇ ਭਾਗਾਂ ਵਾਲੇ ਉਹ ਨੇ ਕੌਣ? ਜਿਸ ਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਤਜੋ ਸਿਆਣਪ ਸੁਰਜਣੋ, ਸਿਮਰਹੁ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਭਉ ਜਾਏ। ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਸੁਰਜਣੋ, ਭਲੇ ਪੁਰਸ਼ੋ ਚਤੁਰਾਈ ਛੱਡ ਦਿਓ, ਆਪਣੀਆਂ ਸਿਆਣਪਾਂ ਛੱਡ ਦਿਓ, ਰੇਜਨ ਮਨ ਮਾ ਦਿਓ ਸਿਉਂ ਲਾਈਐ ਚਤੁਰਾਈ ਨਾ ਚਤਰ ਪੁੱਜ ਪਾਈਏ। ਚਤੁਰਾਈ ਨਹੀਂ ਚੀਨਿਆ ਜਾਏ ਫਿਰ ਕਰਨ ਵਾਲਾ ਕੰਮ ਕਿਹੜਾ ਹੈ, ਸਿਮਰੋ ਹਰ ਹਰ ਰਾਏ ਹਰੀ ਰਾਏ। ਉਹ ਅਕਾਲ ਪੁਰਖ ਉਸ ਨੂੰ ਸਿਮਰੋ, ਸਿਮਰਨ ਕਰੋ ਚਤੁਰਾਈਆਂ ਛੱਡ ਦਿਓ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਾਉ ਜਾਏ। ਇੱਕ ਅਕਾਲ ਪੁਰਖ ਦੀ ਆਸ ਸਿਰਫ ਮਨ ਵਿੱਚ ਰੱਖੋ। ਸਾਹਿਬ ਜੀ ਫਰਮਾਉਂਦੇ ਹਨ, ਇੰਝ ਜੇ ਸਿਮਰਨ ਕਰੋਗੇ ਦੁੱਖ ਵਹਿਮ ਡਰ ਇਸ ਨਾਲ ਦੂਰ ਹੋ ਜਾਂਦਾ ਹੈ। ਅਸ਼ਟਪਦੀ ਮਾਨਕ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ। ਹੇ ਮਨੁੱਖ, ਮਨੁੱਖ ਦੀ ਟੇਕ ਨੂੰ ਓਟ ਨੂੰ ਬਿਲਕੁਲ ਵਿਅਰਥ ਸਮਝ, ਤੈਨੂੰ ਦੇਵਣ ਵਾਲਾ ਇੱਕ ਪਰਮਾਤਮਾ ਹੈ, ਇੱਕ ਪਰਮਾਤਮਾ ਹੈ, ਇੱਕ ਭਗਵਾਨ ਹੈ ਜੋ ਦਾਤ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸੁਚੇਤ ਕੀਤਾ ਹੈ, ਕਹਿੰਦੇ ਨੇ ਮਨਮੁਖ ਮਾਨਸ ਦੇਹ ਤੇ ਪਸ਼ੂ ਪਰੇਤ ਅਚੇਤ ਚੰਗੇਰੇ, ਪਸ਼ੂ ਨਾ ਪੰਗੇ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੈ। ਮੱਝਾਂ ਨੂੰ ਬੱਝਿਆਂ ਵੇਖੋ, ਗਾਵਾਂ ਨੂੰ ਵੇਖੋ, ਪਿਆਸ ਲੱਗੀ ਹੈ ਮਾਲਕ ਕੋਲੋਂ ਪਾਣੀ ਮੰਗਣਗੀਆਂ, ਮਾਲਕ ਕੋਲੋਂ ਪੱਠੇ ਮੰਗਣਗੀਆਂ, ਪਸ਼ੂ ਪਸ਼ੂ ਤੋਂ ਨਹੀਂ ਮੰਗਦਾ। ਬੰਦੇ ਨੂੰ ਵੀ ਚਾਹੀਦਾ ਹੈ ਬੰਦਾ ਆਪਣੇ ਮਾਲਕ ਕੋਲੋਂ ਮੰਗੇ, ਬੰਦਾ ਬੰਦਿਆਂ ਕੋਲੋਂ ਨਾ ਮੰਗੇ। ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੈ। ਤੂੰ ਵੀ ਮਾਲਕ ਕੋਲੋਂ ਮੰਗ, ਮਨੁੱਖ ਦੇ ਦੁੱਖ ਦਾ ਵੱਡਾ ਕਾਰਨ ਹੈ ਪਿਆਸ ਹੈ ਸੰਸਾਰ ਦੀ, ਪਿਆਸ ਹੈ ਪਦਾਰਥ ਦੀ ਤੇ ਆਸ ਹੈ ਮਨੁੱਖ ਦੀ। ਪਿਆਸ ਬਣਾ ਨਾਮ ਦੀ, ਪਿਆਸ ਬਣਾ ਪ੍ਰਮਾਤਮਾ ਦੀ, ਆਸ ਰੱਖ ਅਕਾਲ ਪੁਰਖ ਦੀ। ਨਾਮ ਦੀ ਪਿਆਸ ਹੋਵੇ, ਪ੍ਰਮਾਤਮਾ ਦੀ ਆਸ ਹੋਵੇ, ਹਰ ਕਾਰਜ ਰਾਸ ਹੋ ਜਾਏ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ। ਇੱਕ ਬਾਦਸ਼ਾਹ ਕੋਲ ਇੱਕ ਫਕੀਰ ਗਿਆ, ਲੋਕਾਂ ਭੇਜਿਆ ਸੀ ਮਦਰਸਾ ਖੋਲ੍ਹਣਾ, ਸਹਾਇਤਾ ਲਵੋ। ਉਹ ਬੈਠਾ ਦੁਆ ਕਰ ਰਿਹਾ, ਹੇ ਖੁਦਾ ਮੈਨੂੰ ਇਹ ਵੀ ਦੇ ਦੇ, ਮੈਨੂੰ ਇਹ ਵੀ ਦੇ ਦੇ, ਮੈਨੂੰ ਇਹ ਵੀ ਦੇ ਦੇ, ਮੈਨੂੰ ਇਹ ਵੀ ਦੇ ਦੇ। ਮਗਰ ਖੜਾ ਸੀ ਵਾਪਸ ਆ ਗਿਆ, ਬਾਦਸ਼ਾਹ ਨੇ ਆਵਾਜ਼ ਮਾਰੀ, ਫਕੀਰ ਆਇਆ ਵੀ ਤੇ ਤੁਰ ਚੱਲੇ? ਕਹਿਣ ਲੱਗਾ, ਮੇਰੇ ਨਾਲੋਂ ਤੇ ਤੂੰ ਹਜ਼ਾਰ ਗੁਣਾ ਦੁਖੀ, ਮੈਂ ਸਮਝਦਾ ਸਾਂ ਮੈਨੂੰ ਹੀ ਘਾਟਾ ਨੇ, ਤੂੰ ਤੇ ਮੇਰੇ ਨਾਲੋਂ ਵੀ ਵੱਡਾ ਮੰਗਦਾ। ਜੇ ਰੱਬ ਕੋਲੋਂ ਤੂੰ ਮੰਗ ਰਿਹਾ ਤੇਰੇ ਨਾਲੋਂ ਮੇਰੀ ਜ਼ਿਆਦਾ ਵਾਕਫੀ ਹੈ, ਮੈਂ ਸਿੱਧਾ ਉਸ ਕੋਲੋਂ ਹੀ ਮੰਗ ਲਵਾਂਗਾ, ਤੇਰੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ, ਤੂੰ ਤੇ ਬਹੁਤ ਲੋੜਵੰਦ ਹੈ, ਮੇਰੀ ਲੋੜ ਤੇ ਛੋਟੀ ਹੈ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਏ ਰਹਿ ਅਗਾਏ, ਜਿਸ ਦੇ ਦਿੱਤੇ ਨਾਲ ਇਹ ਜੀਵ ਤ੍ਰਿਪਤ ਹੋ ਜਾਂਦੇ ਨੇ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਫਿਰ ਬਹੁਰ ਮਾਇਆ ਦੀ ਮਾਇਕ ਭੁੱਖ, ਇਹ ਤ੍ਰਿਸ਼ਨਾ ਫਿਰ ਆ ਕੇ ਨਹੀਂ ਲੱਗਦੀ, ਮਾਰੈ ਰਾਖੈ ਏਕੋ ਆਪ। ਜਿਸ ਦਿਨ ਮਨ ਮਨ ਜਾਂਦਾ ਤਸੱਲੀ ਹੋ ਜਾਂਦੀ ਹੈ, ਹਰ ਬਿਨ ਕੋ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚੰਦ ਨਿਸਲ ਹੋਏ ਰਹੀਐ। ਫਿਰ ਇੱਕ ਨੂੰ ਮੰਗ, ਕੋਈ ਨਹੀਂ ਮਾਰ ਸਕਦਾ, ਕੋਈ ਨਹੀਂ ਤੈਨੂੰ ਬਚਾ ਸਕਦਾ, ਉਹੀ ਬਚਾਉਣ ਵਾਲਾ, ਉਹੀ ਮਾਰਨ ਵਾਲਾ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ। ਮਾਰੈ ਰਾਖੈ ਏਕੋ ਆਪ, ਮਾਨੁੱਖ ਹੈ ਕਿਛ ਨਾਹੀਂ ਹਾਥ, ਮਨੁੱਖ ਦੇ ਹੱਥ ਵਿੱਚ ਕੁਛ ਨਹੀਂ। ਤਿਸ ਕਾ ਹੁਕਮ ਬੂਝ ਸੁਖ ਹੋਏ, ਉਸ ਦਾ ਹੁਕਮ ਬੁੱਝਣ ਨਾਲ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤਿਸ ਕਾ ਨਾਮ ਰੱਖ ਕੰਠ ਪਰੋਏ, ਉਸ ਦਾ ਨਾਮ ਕੰਠ ਵਿੱਚ ਪਰੋ ਕੇ ਰੱਖ, ਭਾਵ ਵਾਰ ਵਾਰ ਸਿਮਰਨ ਕਰ, ਵਾਰ ਵਾਰ ਉਸਨੂੰ ਜਪ। ਸਿਮਰ 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 ਪ੍ਰਭ ਸੋਏ, ਉਸ ਨੂੰ ਸਿਮਰ ਕੇ ਸਿਮਰ ਕੇ ਸਿਮਰ ਕੇ ਚੇਤੇ ਕਰਕੇ ਉਸ ਪਰਮਾਤਮਾ ਨੂੰ, ਨਾਨਕ ਵਿਘਨ ਨਾ ਲੱਗੈ ਕੋਈ। ਸਾਹਿਬ ਜੀ ਕਹਿੰਦੇ ਨੇ, ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ, ਜੀਵਨ ਪੰਧ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਤੂੰ ਉਸ ਨੂੰ ਸਦਾ ਵਾਸਤੇ ਸਿਮਰ, ਸਿਮਰਨ ਤੇਰਾ ਮਾਰਗ ਸਾਫ਼ ਕਰੇਗਾ, ਰੁਕਾਵਟਾਂ ਪਾਸੇ ਕਰੇਗਾ। ਉਸਤਤ ਮਨ ਮਹਿ ਕਰਨ ਅੰਕਾਰ, ਮਨ ਵਿੱਚ ਅਕਾਲ ਪੁਰਖ ਦੀ ਨਿਰਾਕਾਰ ਦੀ ਸਿਫਤ ਕਰ, ਕਰ ਮਨ ਮੇਰੇ ਸਤ ਵਿਵਹਾਰ। ਹੇ ਮੇਰੇ ਮਨ, ਇਹ ਹੈ ਸੱਚਾ ਸੌਦਾ, ਇਹ ਸੱਚਾ ਵਿਵਹਾਰ ਕਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਮਨ ਮਹਿ ਕਰਨ ਅੰਕਾਰ, ਮਨ ਵਿੱਚ ਨੰਕਾਰ ਦੀ ਸਿਫਤ ਕਰਨੀ, ਇਸ ਤੋਂ ਸੱਚਾ ਸੌਦਾ ਹੋਰ ਕੋਈ ਨਹੀਂ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹੇ ਜੀਓ। ਆਪਣੀ ਜ਼ੁਬਾਨ ਨਾਲ, ਰਸਨਾ ਨਾਲ ਜਿਹੜਾ ਨਾਮ ਜਪਣਾ ਹੈ, ਇਹ ਨਿਰਮਲ ਅੰਮ੍ਰਿਤ ਛਕ, ਇਹ ਨਿਰਮਲ ਅੰਮ੍ਰਿਤ ਪੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੈ ਹੋਏ ਤ੍ਰਿਪਤਾਰੀ। ਆਨ ਰਸਾ ਜੇਤੇ ਤੈ ਚਾਖੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੈ। ਇਸ ਤਰ੍ਹਾਂ ਆਪਣੀ ਜਿੰਦ ਨੂੰ ਸਦਾ ਵਾਸਤੇ ਸੁਖੀ ਕਰ ਲੈ, ਸਦਾ ਸੁਹੇਲਾ ਕਰ ਲਹਿ ਜੀਓ। ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਅੱਖਾਂ ਨਾਲ ਵੇਖ, ਪਲਾ ਪਲਾ ਵੇਖ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਮਾਲਕ ਦੇ ਚੋਸ਼ ਤਮਾਸ਼ੇ, ਇਹ ਜਗਤ ਤਮਾਸ਼ਾ ਅੱਖਾਂ ਨਾਲ ਵੇਖ, ਗੁਰੂ ਦੀ ਸੰਗਤ ਵਿੱਚ ਆ ਕੇ ਸਾਰੇ ਬੁਰੇ ਸੰਗ ਉਹਨਾਂ ਦਾ ਵਿਨਾਸ਼ ਹੋ ਜਾਂਦਾ। ਬੁਰੇ ਸੰਗ ਵਿੱਚ ਫਿਰ ਬੰਦਾ ਨਹੀਂ ਬੈਠਦਾ। ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਪੈਰਾਂ ਨਾਲ ਤੁਰਨਾ ਹੀ ਹੈ ਪਰ ਬੁਰੇ ਪਾਸੇ ਨਾ ਤੁਰੋ। ਚਰਨਾਂ ਨਾਲ, ਪੈਰਾਂ ਨਾਲ ਚਲੋ, ਗੋਬਿੰਦ ਦੇ ਮਾਰਗ ਤੇ ਚਲੋ, ਰੱਬ ਦੇ ਰਾਹ ਤੇ ਚਲੋ। ਮਿਟੈ ਪਾਪ ਜਪੀਏ ਹਰ ਬਿੰਦ, ਰੰਚਕ ਮਾਤਰ ਵੀ ਪ੍ਰਮਾਤਮਾ ਦਾ ਨਾਮ ਜਪ ਲਈਏ, ਜੀਵਨ ਵਿੱਚ ਜਿੰਨੇ ਪਾਪ ਕੀਤੇ ਹਨ ਸਾਰੇ ਪਾਪ ਮਿਟ ਜਾਂਦੇ ਹਨ। ਕਰ ਹਰ ਕਰਮ ਸਰਵਨ ਹਰ ਕਥਾ, ਕਰਮ ਕਰਨਾ ਤੇ ਹਰੀ ਦਾ ਕਰਮ, ਨਾਮ ਜਪਣ ਦਾ ਕਰਮ। ਕਰਮ ਇਹ ਕਰ, ਕੰਨਾਂ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਇਹ ਸੁਣ। ਹਰ ਦਰਖ ਹੈ ਨਾਨਕ ਊਜਲ ਮਥਾ, ਜੇ ਤੂੰ ਇਸ ਤਰ੍ਹਾਂ ਕਰੇਗਾ ਪ੍ਰਭੂ ਦੀ ਦਰਗਾਹ ਵਿੱਚ, ਇੰਜ ਕਰਨ ਨਾਲ ਸਫਲ ਹੋ ਜਾਈਦਾ ਹੈ, ਸੁਰਖਰੂ ਹੋ ਜਾਈਦਾ ਹੈ। ਕਰਮ ਇੰਦਰੀਆਂ ਨੂੰ ਵਰਤ, ਗਿਆਨ ਇੰਦਰੀਆਂ ਨੂੰ ਵਰਤ, ਠੀਕ ਢੰਗ ਨਾਲ ਵਰਤ। ਜਿਸ ਸੇਵਾ ਵਿੱਚ ਗੁਰੂ ਨੇ ਕਿਹਾ ਹੈ ਉਸ ਪਾਸੇ ਲਗਾ। ਵੱਡ ਭਾਗੀ ਤੇ ਜਨ ਜਗ ਮਾਹੇ, ਵੱਡੇ ਭਾਗਾਂ ਵਾਲੇ ਹਨ ਇਸ ਜਗਤ ਵਿੱਚ ਉਹ ਰੱਬ ਦੇ ਸੇਵਕ, ਸਦਾ ਸਦਾ ਹਰ ਕੇ ਗੁਣ ਗਾਹ, ਜੋ ਸਦਾ ਵਾਸਤੇ ਹੀ ਪ੍ਰਮਾਤਮਾ ਦੇ ਗੁਣਾਂ ਦਾ ਗਾਹਣ ਕਰਦੇ ਹਨ, ਸਦਾ ਵਾਸਤੇ ਰੱਬ ਦੇ ਗੁਣ ਗਾਉਂਦੇ ਹਨ। ਰਾਮ ਨਾਮ ਜੋ ਕਰਨ ਵਿਚਾਰ, ਜੋ ਪ੍ਰਮਾਤਮਾ ਦੇ ਨਾਮ ਦਾ ਵਿਚਾਰ, ਨਾਮ ਦੀ ਮਹਿਮਾ, ਨਾਮ ਦੀਆਂ ਵਡਿਆਈਆਂ ਹਮੇਸ਼ਾ ਹੀ ਵਿਚਾਰਦੇ ਰਹਿੰਦੇ ਹਨ। ਸੇ ਧਨਵੰਤ ਗਣੀ ਸੰਸਾਰ, ਉਹ ਧਨਵਾਨ ਹਨ, ਉਹ ਅਸਲ ਵਿੱਚ ਸੰਸਾਰ ਵਿੱਚ ਬੜੇ ਤਨਾਦ ਹਨ, ਉਹ ਬਹੁਤ ਵੱਡੇ ਧਨ ਵਾਲੇ ਹਨ। ਮਨ ਤਨ ਮੁਖ ਬੋਲੈ ਹਰ ਮੁਖੀ, ਮਨ ਕਰਕੇ ਤਨ ਕਰਕੇ ਮੂੰਹ ਤੋਂ ਜੋ ਪਰਮਾਤਮਾ ਦੇ ਗੁਣਾਂ ਨੂੰ ਬੋਲਦੇ ਹਨ, ਹਰੀ ਦਾ ਨਾਮ ਜਪਦੇ ਹਨ, ਉਹੀ ਮੁਖੀ ਹਨ, ਉਹੀ ਚੋਣਵੇਂ ਹਨ, ਉਹੀ ਸੰਸਾਰ ਵਿੱਚ ਪ੍ਰਧਾਨ ਪੁਰਖ ਹਨ। ਸਦਾ ਸਦਾ ਜਾਣੋ ਤੇ ਸੁਖੀ, ਸਦਾ ਵਾਸਤੇ ਉਹਨਾਂ ਨੂੰ ਸੁਖੀ ਸਮਝੋ ਜੋ ਮੂੰਹ ਤੋਂ ਪਰਮਾਤਮਾ ਦਾ ਨਾਮ ਉਚਾਰਨ ਕਰਦੇ ਹਨ। ਏਕੋ ਏਕ ਏਕ ਪਛਾਣੈ, ਜਿਹੜਾ ਰੱਬ ਦਾ ਪਿਆਰਾ ਸਦਾ ਵਾਸਤੇ ਇੱਕ ਨੂੰ ਹੀ ਪਛਾਣਦਾ, ਬਸ ਇੱਕ ਹੀ ਇੱਕ ਜੀਵਨ ਦਾ ਆਸਰਾ ਹੈ। ਇੱਤ ਉੱਤ ਕੀ ਉਹ ਸੋਝੀ ਜਾਣੈ, ਉਸ ਨੂੰ ਲੋਕ ਪ੍ਰਲੋਕ ਦੀ ਸਮਝ ਆ ਜਾਂਦੀ ਹੈ, ਉਸ ਨੂੰ ਜੀਵਨ ਸਫ਼ਰ ਬਾਰੇ ਸਾਰੀ ਵਾਕਫੀ ਮਿਲ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮੰਨਿਆ, ਪਰਮਾਤਮਾ ਦੇ ਨਾਮ ਵਿੱਚ ਜਿਸ ਦਾ ਮਨ ਮੰਨ ਗਿਆ ਹੈ, ਨਾਨਕ ਤਿਨਹਿ ਨਿਰੰਜਨ ਜਾਣਿਆ, साहब जी फरमाते हैं नरलेप परमात्मा नल सांझ उसे दी पई है, उसे ने प्रभु नू पछाण लिया है। साडे मन का सुभाव है संसार लई मन मनदा है, करतार लई नहीं। करतार बारे शक है, पता नहीं है कि नहीं है। वो सज्जन जो बजुर्गी विच हन धार्मिक स्थाना ते जांदियां सारी जिंदगी बतीत हो गई, पर जदों ये सुनिया कि जो करदे हां वाकया कुछ है कि एवें करी जा रहे हां, हुण ऐसा बंदा रबी रस किवें मानेगा। जिस दे अंदर शक है, जिनके भीतर है अंतरा, जैसे पस तैसे उह नरा। ये विथ शक करके जिन्हां दे अंदर है जैसे पशु ने जैसे मनुख ने। पशु नू भी रब ते शरदा नहीं, ते जे बंदे नू भी नहीं, ते दोवां विच अंतर की होया, फर्क की होया। जिन्हां दा मन मन गया, मन्ने की गत कही ना जाए, जे को कहे पिछे पछताए। कहो कबीर मन मानिया, मन मानिया तो हर जानिया, नाम संग जिसका मन मानिया तसली होगी, पतीज गया नानक तिन्ह निरंजन जानिया। गुरप्रसाद अपने आप सुझै, गुरु की कृपा नाल जिसनू अपना आपा दिस पैंदा, चीन लैंदा, पछाण लैंदा है, समझ लैंदा है, तिसकी जानो तृष्णा बुझै। समझो उस दी ही तृष्णा अंदरों बुझदी है। साध संग हर हर जस कहत, गुरु दी संगत विच आके जो परमात्मा दा यस कहिंदा है, सर्ब रोग ते ओ हर जन रहत, सारे रोगां तों ओ रब दा सेवक बचिया रहिंदा है। अन दिन कीर्तन केवल बख्यान, उस दे जीवन विच की है, उस दे जीवन विच रोजाना कीर्तन है, सिर्फ परमात्मा दा बख्यान, उस दी सिफत सलाह उस दा बख्यान है। ग्रस्त में सोई निर्वाण, ग्रस्त विच रहिंदा होया ही ओ निर्वाण है। ग्रस्त विच निर्वाण रहन दी युक्ति सतगुरां ने दसी है। फरमांदे हन गिल्ली गिल्ली रोडड़ी पाउंदी भाव भव आए, जो बैठे से फातिया उभरे भाग मथाए। गुड़ दी गिल्ली रोड़ी सी, मक्खी आउंदी है, कुमदी कुमदी आई, एक ते बैठ गई पासे, गुड़ खादा उड़ गई, उन्हें पैर बचा के रखे। गुड़ खादा जरूर है, गुड़ ते बैठी नहीं, दूसरी सिद्धी आके गिल्ली रोड़ी ते बैठ गई, पैर फस गए। गुड़ गिल्ला होवे ते गर्म भी हुंदा है, उत्थे मर गई। सतगुरु कहंदे ने संसार विच आए हैं, पैर बचा, रह संसार विच पर निराला रह। ओ किवें पैर किवें बचाइए, ओ इस तरह संसार विच रहिंदे होए करतार नू याद रखिए। पैर बचाउणे ने कि इहनू छड्ड जाणा, इत्थे रहना नहीं, चंद दिनां वास्ते आए हां, चले जाना है। परिवार विच इंज बैठिए जिवें बेड़ी दे पूर विच कोई बैठा हुंदा है, घर विच बंदा कदी इंज बैठे जिवें सराम विच बैठा हुंदा है। ग्रस्त मह सोई निर्वाण, करे की अन दिन कीर्तन केवल बख्यान, ग्रस्त मह सोई निर्वाण, एक ऊपर जिस जन की आसा, थां थां आसा ना बना। वार वार आसा तेरी टुटदी है, कच्चियां दी आस है। एक ऊपर एक परमात्मा दे उते, जिस जन की आसा, तिसकी कटी है जम की फासा, उसकी जम दी फाई कटी जांदी है। सतगुरु जी ने बड़ा सुंदर एक बचन कहा है संस्कृति श्लोकां विच। हरनी सुती सी, शिकारी आ गया कि सुती नूं नहीं मारांगा, जागेगी ते मारांगा। एक पासे कुत्ता, एक पासे आप, एक पासे फाई, एक पासे जंगल नूं अग। हरनी दी अख खुली, हे अकाल पुरख तेरे बिना हुण मेरा कौन है। कहिंदे ने सप निकलिया, शिकारी नूं डंग मारिया, गोली चली पर कुत्ते नूं वज गई, हवा दा रुख उल्टिया, फाई सड़ गई, मिर्गी दे चारे पासे खुले। मिर्गी पिखंत बद्दक प्रहरेण लख अवध है, अहो जस रखेण गोपाले नानक रोम न छिदेते। उसका बाल विंगा नहीं होया। एक ऊपर जिस जन की आसा, तिस की कटी है जम की फासा। ये फाइया ते कुछ नहीं, जमा दी फाई भी कटी जाती है। पार बम की जिस मन भूख, नानक तिसे ना लागे दुख। साडे मन विच भुख है पार बम दी नहीं, पदार्थां दी। भुख मुकदी नहीं, जो आउंदा है वह थोड़ा पै जांदा है, मन होर चाहुंदा। भुखियां भुख ना उतरे जे बन्ना पुरियां पार, इत्थे रजेगा कौन। सच है एक भुख ऐसी जो लग जाए ते सब भुखां तां ही मुकदियां हन। वह केड़ी भुख है, साचे नाम की लागे भूख, उत भूख है खाए चलिए दुख। पार बम की जिस मन भूख, नानक तिसे न लागे दुख। साहिब फरमाउंदे ने उसनु कोई दुख नहीं लगदा, जिस कहो हर प्रभ मन चित आवे। जिस रब दे प्यारे नु हरी मन विच याद आ जावे, चित विच आ जावे, सो संत सुहेला नहीं डुलावे। उही संत है। संत दी परिभाषा इत्थे कर दित्ती है, संत ओ है जिन्नू मन विच चित विच रब याद आउंदा। होर गल्लां चित वधा रहे, बाणे नाल कोई संत नहीं बनदा, चेते नाल बनदा है। चेते विच रब है, तन ते कपड़े ने, इस संत दी निशानी नहीं। मन विच रब है, इस संत दी निशानी है। ओ सुखी है, वो नहीं डोलदा, सो संत सुहेला नहीं डुलावे। जिस प्रभ अपना कृपा करे, अपना प्रभु जिस उत्ते कृपा करदा है, सो सेवक कहो किस ते डरे। दसो जी फिर वो सेवक किस कोलों डरे, पाप किसे तो नहीं डरदा। जैसा सा तैसा दृष्टाया, जैसा परमात्मा सी ओहो जिहा ही उसनु दिस पैंदा। कोई वहम भरम नहीं रह जांदा। ਉਹ ਭੂਤਾਂ ਪ੍ਰੇਤਿਆਂ ਦੇ ਸ਼ਲਾਵਿਆਂ ਨੂੰ ਰੱਬ ਨਹੀਂ ਸਮਝਦਾ, ਮਦਾਰੀ ਬਣੇ ਨੂੰ ਰੱਬ ਨਹੀਂ ਸਮਝਦਾ। ਉਸ ਨੂੰ ਸਾਖਿਆਤ ਦੀਦਾਰ ਹੁੰਦੇ ਹਨ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਉਹ ਪ੍ਰਭੂ ਆਪਣਾ ਕਾਰਜ ਹੈ ਉਸਦਾ ਜਗਤ। ਇਹ ਜਗਤ ਵਿੱਚ ਉਹ ਆਪ ਹੀ ਵਿਆਪਕ ਹੈ। ਇਸੇ ਲਈ ਜਿਨ੍ਹਾਂ ਦੀਦਾਰ ਕੀਤੇ, ਠੀਕ ਦੀਦਾਰ ਹੋਏ, ਉਹਨਾਂ ਕਿਹਾ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣ ਹਾਰ ਜੀਓ। ਦਰ ਹਕੀਕਤ ਗੈਰ ਹੱਕ ਮਨਜ਼ੂਰ ਨੇਸਤ। ਲੋਕ ਪੁੱਛਦੇ ਨੇ ਰੱਬ ਕਿੱਥੇ ਹੈ, ਭਾਈ ਨੰਦ ਲਾਲ ਜੀ ਕਹਿੰਦੇ ਨੇ ਮੈਨੂੰ ਦੱਸੋ ਕਿੱਥੇ ਨਹੀਂ, ਉਹ ਥਾਂ ਦੱਸੋ। ਦਰ ਹਕੀਕਤ ਗੈਰ ਹੱਕ ਮਨਜ਼ੂਰ ਨੇਸਤ। ਮੈਨੂੰ ਇਹ ਮਨਜ਼ੂਰ ਹੀ ਨਹੀਂ ਕਿ ਰੱਬ ਤੋਂ ਬਿਨਾਂ ਕੁਛ ਹੋਰ ਵੀ ਹੈ। ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਿਤ 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 ਸੀਜਿਆ। ਜਿਉਂ ਜਿਉਂ ਖੋਜਿਆ, ਖੋਜਦਿਆਂ ਖੋਜਦਿਆਂ, ਵਿਚਾਰ ਕਰਦਿਆਂ ਕਰਦਿਆਂ, ਆਖਰ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਗੁਰਪ੍ਰਸਾਦ ਤਤ ਸਭ ਬੂਝਿਆ, ਗੁਰੂ ਦੀ ਕਿਰਪਾ ਨਾਲ ਤਤ ਦੀ ਸਮਝ ਆ ਜਾਂਦੀ ਹੈ, ਭਾਵ ਉਹ ਪਰਮਾਤਮਾ ਉਸ ਨਾਲ ਸਾਂਝ ਬਣ ਜਾਂਦੀ ਹੈ। ਜਬ ਦੇਖੋ ਤਬ ਸਭ ਕੁਛ ਮੂਲ, ਹੁਣ ਜਦੋਂ ਮਿਹਰ ਹੋ ਗਈ ਮੈਂ ਵੇਖਦਾ ਹਾਂ ਹਰ ਚੀਜ਼ ਦਾ ਮੁੱਢ ਮੂਲ ਪਰਮਾਤਮਾ। ਹੁਣ ਤੇ ਹਰ ਪਦਾਰਥ ਵਿੱਚੋਂ ਪਰਮਾਤਮਾ ਦਿਸਦਾ। ਵੰਤਨ ਪਦ ਸੰਗ ਮੌਲਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿੱਤ ਨਾ ਆਵਈ ਕਿੱਤੜਾ ਦੁੱਖ ਗਣਾ। ਹੁਣ ਤੇ ਦਿਸਦਾ ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੈ ਨਾਹੀ ਕੋਥਾਉ। ਨਾਨਕ ਸੋ ਸੂਖਮ ਸੋਈ ਅਸਥੂਲ, ਹੁਣ ਮੂਲ ਜਦੋਂ ਦਿਸਿਆ ਕਿ ਉਹੀ ਸੂਖਸ਼ਮ ਹੈ, ਉਹੀ ਅਸਥੂਲ ਹੈ, ਉਹੀ ਦਿਸਦਾ ਉਹੀ ਅਨਦਿਸਦਾ, ਉਹੀ ਪ੍ਰਗਟ ਹੈ ਉਹੀ ਗੁਪਤ ਹੈ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲ ਤੇ ਆਪ ਹੀ ਕਰੈ। ਹੁਣ ਪਤਾ ਲੱਗਾ ਨਾ ਕੁਛ ਜਨਮਦਾ ਤੇ ਨਾ ਕੁਛ ਮਰਦਾ, ਹਾਂ ਬਦਲਦਾ। ਸਥੂਲ ਸੂਖਸ਼ਮ ਹੋ ਜਾਂਦਾ, ਸੰਯੋਗ ਬਣਦਾ ਸੰਯੋਗ ਟੁੱਟਦਾ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲ ਤੇ ਆਪ ਹੀ ਕਰੇ। ਇਹ ਪ੍ਰਮਾਤਮਾ ਆਪਣੇ ਕੌਤਕ ਆਪ ਕਰ ਰਿਹਾ ਹੈ। ਆਮਣ ਜਾਮਣ ਦ੍ਰਿਸ਼ਟ ਅਨਦ੍ਰਿਸ਼ਟ, ਇਹ ਆਉਣਾ ਜਾਣਾ ਜੋ ਦਿਸਦਾ ਹੈ ਔਰ ਨਹੀਂ ਦਿਸਦਾ, ਨਾ ਦਿਸਣ ਵਾਲਾ ਸੂਖਮ ਔਰ ਦਿਸਦਾ ਜੋ ਹੈ ਆਕਾਰ, ਇਹ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਗਿਆਕਾਰੀ ਰਜ਼ਾ ਵਿੱਚ ਚੱਲਣ ਵਾਲੀ ਸਾਰੀ ਸ੍ਰਿਸ਼ਟੀ ਉਸਨੇ ਆਪ ਇਹ ਸਿਰਜੀ ਹੈ, ਬਣਾਈ ਹੈ, ਆਪ ਧਾਰੀ ਹੈ, ਟਿਕਾਈ ਹੈ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚ ਥਾਪਿਉ ਥਾਪ, ਉਹ ਆਪੇ ਆਪ ਹੈ। ਕਿੱਥੇ ਹੈ? ਸਗਲ ਮੈਂ ਆਪ, ਹਰ ਇੱਕ ਵਿੱਚ ਸਾਰਿਆਂ ਵਿੱਚ ਆਪ ਹੈ। ਅਨੇਕਾਂ ਜੁਗਤੀਆਂ ਨਾਲ ਰਚਦਾ, ਪਹਿਲੇ ਥਾਪਦਾ ਭਾਵ ਬਣਾਉਂਦਾ, ਸਿਰਜਦਾ ਉਥਾਪਦਾ ਵਿਨਾਸ਼ ਕਰ ਦਿੰਦਾ ਹੈ। ਅਵਿਨਾਸ਼ੀ ਨਾ ਹੀ ਕਿਸ ਖੰਡ, ਪਰ ਉਹ ਅਵਿਨਾਸ਼ੀ ਹੈ। ਖੰਡ ਦਾ ਅਰਥ ਹੈ ਵਿਨਾਸ਼, ਟੁਕੜੇ ਟੁਕੜੇ ਹੋ ਜਾਣਾ, ਉਹ ਵਿਨਾਸ਼ ਉਸਦਾ ਕਦੀ ਨਹੀਂ ਹੁੰਦਾ। ਧਾਰਨ ਧਾਰ ਰਹੇ ਉਹ ਬ੍ਰਹਿਮੰਡ, ਸਾਰੇ ਬ੍ਰਹਿਮੰਡ ਨੂੰ ਆਪ ਹੀ ਧਾਰਨ ਕਰ ਰਿਹਾ, ਭਾਵ ਆਪ ਟਿਕਾਇਆ, ਆਪ ਬਣਾਇਆ ਹੈ, ਸਿਰਜਿਆ ਹੈ, ਟਿਕਾਇਆ ਹੈ, ਫਿਰ ਰੂਪ ਬਦਲ ਦਿੰਦਾ, ਸਥੂਲ ਤੋਂ ਸੂਖਸ਼ਮ ਹੋ ਜਾਂਦਾ ਹੈ। ਆਪੇ ਆਪ ਅਲੱਖ ਅਵੇਵ ਪੁਰਖ ਪ੍ਰਤਾਪ, ਸਰਵ ਵਿਆਪਕ ਦਾ ਪ੍ਰਤਾਪ, ਉਹਦਾ ਭੇਦ ਨਹੀਂ ਪਾਇਆ ਜਾਂਦਾ, ਅਲੱਖ ਅਦ੍ਰਿਸ਼ਟ ਹੈ। ਆਪ ਜਪਾਏ ਤਾਂ ਨਾਨਕ ਜਾਪ, ਜਿਸ ਨੂੰ ਆਪ ਜਪਾਉਂਦਾ ਸਾਹਿਬ ਜੀ ਕਹਿੰਦੇ ਨੇ, ਉਹ ਹੀ ਉਸਦਾ ਜਾਪ ਜਪਦਾ ਹੈ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ ਹੈ, ਪਛਾਣਿਆ ਹੈ, ਉਹੀ ਸੋਭਾ ਵਾਲੇ ਹੋ ਗਏ ਹਨ। ਸਗਲ ਸੰਸਾਰ ਉਧਰੈ ਤਿਨ ਮੰਤ, ਜਿਨ੍ਹਾਂ ਜਾਣਿਆ ਸਾਰੇ ਸੰਸਾਰ ਦਾ, ਉਹਨਾਂ ਦੇ ਉਪਦੇਸ਼ ਨਾਲ ਉਧਾਰ ਹੋ ਜਾਂਦਾ ਹੈ। ਜਗਤ ਉਹਨਾਂ ਦੇ ਉਪਦੇਸ਼ ਨਾਲ ਵਿਕਾਰਾਂ ਤੋਂ ਬਚਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭੂ ਦੇ ਸੇਵਕ ਸਾਰੇ ਜੀਵਾਂ ਨੂੰ ਉਧਾਰਨ ਹਾਰ ਹਨ, ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੁੰਦੇ ਹਨ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਪ੍ਰਭੂ ਦੇ ਸੇਵਕ ਦੁੱਖਾਂ ਦਾ ਨਾਸ ਕਰਨ ਵਾਲੇ ਹਨ। ਜਿਹੜਾ ਜੁੜਦਾ ਉਸਦੇ ਦੁੱਖ ਮੁੱਕਦੇ ਹਨ। ਆਪੇ ਮੇਲ ਲਏ ਕਿਰਪਾਲ, ਕਿਰਪਾਲ ਨੇ ਆਪ ਹੀ ਕਿਰਪਾ ਕਰਕੇ ਸੇਵਕਾਂ ਨੂੰ ਆਪਣੇ ਨਾਲ ਮਿਲਾਇਆ ਹੈ। ਗੁਰ ਕਾ ਸ਼ਬਦ ਜਪ ਭਏ ਨਿਹਾਲ, ਗੁਰੂ ਦਾ ਸ਼ਬਦ ਜਪ ਕੇ ਉਹ ਖਿੜਾਓ ਵਿੱਚ ਆ ਗਏ ਹਨ, ਉਹ ਆਨੰਦਿਤ ਹੋ ਗਏ ਹਨ। ਉਨਕੀ ਸੇਵਾ ਸੋਈ ਲਾਗੈ, ਜਿਸ ਇੱਕ ਧਰਮ ਵਿੱਚ ਜੋੜੇ ਝਾੜਨ ਲਈ ਕਿਹਾ, ਲੰਗਰ ਦੀ ਸੇਵਾ ਲਈ ਕਿਹਾ, ਉਸਦਾ ਕਾਰਨ ਇਹੀ ਸੀ ਕਿ ਬਖਸ਼ਿਆ ਹੋਇਆਂ ਦੀ ਸੇਵਾ ਸਾਨੂੰ ਹੀ ਬਖਸ਼ ਲਵੇਗੀ। ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬਡਭਾਗੈ, ਜਿਸ 'ਤੇ ਉਹ ਕਿਰਪਾ ਕਰਦੇ ਵੇ ਉਹ ਹੀ ਵੱਡੇ ਭਾਗਾਂ ਵਾਲੇ ਹਨ। ਵੱਡੇ ਭਾਗਾਂ ਵਾਲੇ ਉੱਤੇ ਜਦੋਂ ਕਿਰਪਾ ਕਰਦੇ ਨੇ ਉਹਨਾਂ ਦੀ ਸੇਵਾ ਵਿੱਚ ਉਹ ਹੀ ਲੱਗਦਾ। ਕਿਰਪਾ ਤੋਂ ਬਿਨਾਂ ਸੇਵਾ ਵੀ ਨਸੀਬ ਨਹੀਂ ਹੁੰਦੀ। ਨਾਮ ਜਪਤ ਪਾਵੇਂ ਵਿਸਰਾਮ, ਪਰਮਾਤਮਾ ਦਾ ਨਾਮ ਜਪਦੇ ਹਾਂ ਉਹ ਵੀ ਵਿਸਰਾਮ ਪਾ ਲੈਂਦੇ ਹਨ, ਅਡੋਲ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਨਾਨਕ ਤਿੰਨ ਪੁਰਖ ਕਾ ਉੱਤਮ ਕਰ ਮਾਨ, ਸਾਹਿਬ ਜੀ ਫਰਮਾਉਂਦੇ ਹਨ, ਉਹਨਾਂ ਰੱਬ ਦੇ ਪਿਆਰਿਆਂ ਨੂੰ ਬੜੇ ਉੱਚੇ ਸਮਝੋ, ਉਹ ਉੱਚਿਆਂ ਤੋਂ ਉੱਚੇ ਹਨ, ਸਭ ਤੋਂ ਉੱਚੇ ਹਨ, ਸਭ ਤੋਂ ਉੱਤਮ ਹਨ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਜੋ ਕੁਛ ਵੀ ਰੱਬ ਦਾ ਪਿਆਰਾ ਕਰਦਾ ਹੈ ਪ੍ਰਭੂ ਦੇ ਪਿਆਰ ਵਿੱਚ ਕਰਦਾ ਹੈ। ਸਦਾ ਸਦਾ ਬਸੈ ਹਰ ਸੰਗ, ਸਦਾ ਵਾਸਤੇ ਪਰਮਾਤਮਾ ਦੀ ਰਜ਼ਾ ਵਿੱਚ ਨਾਲ ਉਸਦੇ ਰਹਿੰਦਾ ਹੈ। ਉਲਾਹਨੋ ਮੈਂ ਕਾਹੂੰ ਨਾ ਦਿਓ, ਮਨ ਮੀਟ ਤੁਹਾਰੋ ਕੀਓ, ਉਹ ਸਦਾ ਰਜ਼ਾ ਵਿੱਚ ਰਹਿੰਦਾ। ਸਹਿਜ ਸੁਭਾਏ ਹੋਵੇ ਸੋ ਹੋਏ, ਜੀਵਨ ਵਿੱਚ ਜੋ ਹੁੰਦਾ ਸਹਿਜ ਸੁਭਾਅ ਹੁੰਦਾ, ਉਸ ਨੂੰ ਰਜ਼ਾ ਸਮਝਦਾ ਹੈ। ਕਰਨੇ ਹਾਰ ਪਛਾਣੇ ਸੋਏ, ਉਹ ਪਛਾਣਦਾ ਸਮਝਦਾ ਕਿ ਕਰਨ ਹਾਰ ਪਰਮਾਤਮਾ ਨੇ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਬੱਚਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ ਜਦੋਂ ਚਮਕੌਰ ਵਿੱਚ ਜੰਗ ਲਈ ਤੋਰਨ ਲੱਗੇ ਨੇ, ਗੱਲ ਕਹੀ, ਕਹਿਣ ਲੱਗੇ, ਬੇਟਾ ਰੱਬ ਦੀ ਰਜ਼ਾ ਹੈ, ਵੇਖੋ ਉਸ ਰਜ਼ਾ ਵਿੱਚ ਮੈਂ ਕੀ ਵੇਖਿਆ। ਕੱਲ੍ਹ ਮੈਂ ਪਿਤਾ ਨੂੰ ਤੋਰਿਆ ਸੀ, ਅੱਜ ਤੁਹਾਨੂੰ ਤੋਰਿਆ ਹਾਂ। ਕੱਲ੍ਹ ਕਹਾ ਥਾ ਬਾਪ ਕੋ, ਜਾਂ ਦੀਜੀਏ ਧਰਮ ਪਰ, ਅਬ ਕਹਾ ਹੈ ਆਪ ਕੋ, ਜਾਂ ਦੀਜੀਏ ਧਰਮ ਪਰ। ਕੱਲ੍ਹ ਪਿਤਾ ਨੂੰ ਕਿਹਾ ਸੀ, ਅਤੇ ਧੰਨਵਾਦ ਹੈ ਅਕਾਲ ਪੁਰਖ ਦਾ ਜਿਸ ਨੇ ਮੈਨੂੰ ਧਰਮ ਤੋਂ ਪਿਤਾ ਵਾਰਨ ਦਾ ਅਵਸਰ ਵੀ ਬਖਸ਼ਿਆ, ਧਰਮ ਤੋਂ ਪੁੱਤਰ ਵਾਰਨ ਦਾ ਵੀ ਅਵਸਰ ਬਖਸ਼ਿਆ। ਰਜ਼ਾ ਵਿੱਚ ਜਦੋਂ ਕੋਈ ਰਹਿ ਜਾਂਦਾ ਹੈ, ਰਜ਼ਾ ਵਿੱਚ ਰਹਿਣ ਵਾਲਾ ਹੰਕਾਰ ਨਹੀਂ ਕਰਦਾ ਮੈਂ ਰਜ਼ਾ ਮੰਨੀ, ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਤੂੰ ਮੈਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ੀ। ਇਹ ਅਕਾਲ ਪੁਰਖ ਤੇਰਾ ਧੰਨਵਾਦ ਹੈ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਪ੍ਰਭੂ ਦਾ ਕੀਤਾ ਸੇਵਕ ਨੂੰ ਮਿੱਠਾ ਲੱਗਦਾ। ਇਹ ਨਹੀਂ ਕਿਹਾ ਤੇਰਾ ਸਿਮਰਨ ਕਰਨ ਦਾ ਕੀ ਫਾਇਦਾ, ਤੇਰੀ ਰਜ਼ਾ ਵਿੱਚ ਰਹਿਣ ਦਾ ਕੀ ਫਾਇਦਾ, ਮੇਰੇ ਪੁੱਤਰ ਗਏ, ਬਾਪ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਏ, ਨਹੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਪ੍ਰਭੂ ਜਿਹੋ ਜਿਹਾ ਸਰਵ ਵਿਆਪਕ ਹੈ, ਉਹਨਾਂ ਨੂੰ ਉਹੋ ਜਿਹਾ ਹੀ ਉਹ ਨਜ਼ਰ ਆ ਜਾਂਦਾ ਹੈ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਜਿਸ ਪ੍ਰਭੂ ਤੋਂ ਉਹ ਰੱਬ ਦੇ ਪਿਆਰੇ ਪੈਦਾ ਹੋਏ ਸਨ, ਜਿਸ ਤੋਂ ਸਿਰਜਣਾ ਹੋਈ ਸੀ, ਉਸੇ ਵਿੱਚ ਹੀ ਉਹ ਲੀਨ ਰਹਿੰਦੇ ਹਨ। ਉਹ ਸੁੱਖ ਨਿਧਾਨ ਉਹਨੂੰ ਬਣੇ ਆਏ, ਉਹ ਸੁੱਖਾਂ ਦਾ ਖਜ਼ਾਨਾ ਹੋ ਜਾਂਦਾ ਹੈ। ਉਹਨਾਂ ਵਾਸਤੇ ਹੀ ਇਹ ਅਵਸਥਾ ਬਣ ਆਉਂਦੀ ਹੈ। ਉਹ ਸੁੱਖ ਨਿਧਾਨ ਉਹਨੂੰ ਬਣੇ ਆਏ, ਇੱਕ ਸੁੱਖ ਨਹੀਂ, ਦੋ ਨਹੀਂ, ਚਾਰ ਨਹੀਂ, ਉਹਨਾਂ ਕੋਲ ਸੁੱਖ ਮੁੱਕਦੇ ਨਹੀਂ, ਸੁੱਖਾਂ ਦਾ ਖਜ਼ਾਨਾ ਬਣ ਜਾਂਦੇ ਹਨ। ਇਹ ਅਵਸਥਾ ਵੀ ਉਹਨਾਂ ਨੂੰ ਹੀ ਬਣ ਆਉਂਦੀ ਹੈ, ਹਰ ਇੱਕ ਦੀ ਨਹੀਂ। ਆਪਸ ਕਹੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਇੱਕੋ ਜਾਨ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਨੂੰ ਤੇ ਪ੍ਰਭੂ ਦੇ ਸੇਵਕ ਨੂੰ ਇੱਕੋ ਜਿਹਾ ਹੀ ਸਮਝੋ, ਇੱਕ ਘਰ ਹੈ, ਇੱਕ ਥਾਂ ਤੇ ਰਹਿੰਦੇ ਨੇ। ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਹੈ ਠਾਹਰ ਦੋਹਾਂ ਬਸੇਰਾ। ਤੂੰ ਮੇਰਾ ਬਾਪ ਹੈ, ਮੈਂ ਤੇਰਾ ਪੁੱਤਰ ਹਾਂ, ਅਸੀਂ ਇਕੱਠੇ ਰਹਿੰਦੇ ਹਾਂ, ਇੱਕ ਥਾਂ ਹੈ, ਇੱਕ ਥਾਂ ਤੇ ਸਾਡਾ ਵਾਸਾ ਹੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਸੇਵਕ ਦੀ ਪ੍ਰਸਿੱਧੀ ਮਾਲਕ ਕਰਕੇ ਹੀ ਹੈ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿਣ ਦਾ, ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ। ਜੋ ਮਾਲਕ ਦਾ ਹੈ ਸੇਵਕ ਦਾ ਹੋ ਜਾਂਦਾ ਹੈ। ਆਪਸ ਕੋ ਆਪ ਦੀਨੋ ਮਾਨ, ਇਹ ਸਮਝੋ ਆਪਣੇ ਆਪ ਨੂੰ ਆਪ ਹੀ ਮਾਨ ਦਿੱਤਾ। ਸੇਵਕ ਦਾ ਮਾਨ ਪਰਮਾਤਮਾ ਦਾ ਹੀ ਮਾਨ ਹੈ, ਇੱਕ ਰੂਪ ਸਮਝੋ। ਨਾਨਕ ਪ੍ਰਭ ਜਨ ਏਕੋ ਜਾਨ, ਕਿਉਂਕਿ ਪ੍ਰਭੂ ਤੇ ਪ੍ਰਭੂ ਦਾ ਸੇਵਕ ਇੱਕ ਹੀ ਹਨ, ਦੋ ਨਹੀਂ, ਇਹਨਾਂ ਨੂੰ ਇੱਕ ਹੀ ਸਮਝੋ। ਸੇਵਕ ਨੂੰ ਜੋ ਮਾਨ ਦਿੱਤਾ ਹੈ ਉਹ ਆਪਣੇ ਆਪ ਨੂੰ ਮਾਨ ਦਿੰਦਾ ਹੈ। ਸੇਵਕ ਨੂੰ ਕਿੰਨਾ ਮਾਨ ਦਿੱਤਾ ਹੈ, ਸੇਵਕ ਨੂੰ ਉਹ ਸਿੰਘਾਸਨ ਤੇ ਬਿਠਾ ਦਿੰਦਾ ਹੈ, ਪਰ ਉਹ ਬੈਠਾ ਦਿੰਦਾ ਹੈ, ਸੇਵਕ ਆਪਣਾ ਆਪ ਅਰਪਣ ਕਰ ਦਿੰਦਾ ਹੈ। ਸੇਵਕ ਸਦਾ ਲਈ ਉਸਦਾ ਬਣ ਜਾਂਦਾ ਹੈ, ਉਹ ਸੇਵਕਤਾ ਬਣ ਜਾਂਦਾ ਹੈ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਇੱਕੋ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।